ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਧੰਦੂਕਾਰਾ ਧਰਨੀ ਨਾ ਗਗਨਾ ਹੁਕਮ ਅਪਾਰਾ ਨਾ ਦਿਨ ਰਹਿਣੀ ਨਾ ਚੰਦ ਨਾ ਸੂਰਜ ਸੁਨ ਸਮਾਧੀ ਲਗਾਏ ਦਾ
ਅਰਬਦ ਨਰਬਦ ਧੰਦੂਕਾਰਾ ਅਰਬਾਂ ਖਰਬਾਂ ਸਾਲ ਦੀ ਜਿਹੜੀ ਗੱਲ ਹੈ ਉਹਦੇ ਬਾਰੇ ਕੋਈ ਗਿਆਨ ਨਹੀਂ ਹੈ ਕਿਤੇ ਵੀ ਕਿਸੇ ਗ੍ਰੰਥ ਵਿੱਚ ਕੋਈ ਗਿਆਨ ਨਹੀਂ ਉਹ ਕਿਹੜਾ ਸਮਾਂ ਸੀ ਜਦੋਂ ਧਰਤੀ ਹੈ ਨਹੀਂ ਤਾਲਨ ਨਾ ਗਗਨਾ ਨਾ ਹੁਕਮ ਅਪਾਰਾ ਗਗਨਾ ਇੱਕ ਨਾ ਘਟਤਾ ਗਗਨੇ ਵਾਲਾ ਨਾ ਰੱਖ ਕੇ ਇੱਕ ਨਾ ਗਾਹਾਂ ਵਾਲਾ ਨਾ ਘਟਤਾ ਇਹਨੂੰ ਐਂ ਪੜ੍ਹਨਾ ਨਾ ਧਰਨ ਨਾ ਗਗਨ ਨਾ ਹੁਕਮ ਅਪਾਰਾ ਹੈ ਹੁਕਮ ਨਹੀਂ ਉਦੋਂ ਹੁਕਮ ਹੋਊਗਾ ਤਾਂ ਧਰਨ ਗਗਨ ਪੈਦਾ ਕਰੂ ਹੁਕਮ ਅਪਾਰਾ ਨਾ ਦਿਨ ਰਹਿਣ ਦਿਨ ਰਹਿਣ ਵੀ ਨਹੀਂ ਚੰਦ ਸੂਰਜ ਹੈ ਨਹੀਂ ਨਾ ਚੰਦ ਨਾ ਸੂਰਜ ਸੁਨ ਸਮਾਦ ਲਗਾਉਣ ਦਾ ਸੁਨ ਸਮਾਦ ਲਗਾਈ ਹੋਈ ਹੈ ਉਸਨੂੰ ਸੁਨ ਸਮਾਦ ਦਾ ਜਿਹੜਾ ਸਮਾਂ ਹੈ ਪਤਾ ਨਹੀਂ ਕਿੰਨਾ ਉਹਦੇ ਬਾਰੇ ਨਹੀਂ ਦੱਸਿਆ ਜਾ ਸਕਦਾ ਕਿੰਨੇ ਯੁੱਗ ਨੇ ਇਹਨੂੰ 36 ਯੁੱਗ ਵੀ ਕਿਹਾ ਹੋਇਆ 36 ਦਾ ਵੀ ਮਤਲਬ ਹੈ ਜਿਹੜੀ ਗਿਣਤੀ ਮਿੰਤੀ ਤੋਂ ਪਰੇ ਹੀ ਹੋਵੇਗਾ ਗਿਣਤੀ ਮਿੰਤੀ ਤੋਂ ਪਰੇ ਉਹਨੂੰ 36 ਕਹਿੰਦੇ ਨੇ ਹਾਂਜੀ
ਤੇ ਜਿਹੜੇ ਕਹਿੰਦੇ ਆ ਵੀ ਅਰਥ ਵਾਸ ਕ੍ਰੀਏਟਿਡ ਇਨ 6 ਡੇਜ਼ ਤੇ ਉਹ ਤਾਂ ਗੱਲ ਫਿਰ ਇੱਥੇ ਝੁਠਲਾ ਹੋ ਗਈ ਹਾਂਜੀ
ਉਹਨਾਂ ਦਾ ਮਤ ਸਾਡੇ ਨਾਲ ਮਿਲਦਾ ਹੀ ਨਹੀਂ ਉਹਨਾਂ ਦੀ ਦੁਨੀਆ ਹੋਰ ਕਿਵੇਂ ਬਣੀ ਹੋਈ ਹੈ ਉਹਨਾਂ ਦੀ ਥਿਊਰੀ ਸਾਰੀ ਹੋਰ ਹੈ ਉਹ ਆਪਣੇ ਨੂੰ ਪ੍ਰੂਫ ਕਰਨ ਜੋ ਕਹਿੰਦੇ ਨੇ ਉਹ ਪ੍ਰੂਫ ਕਰਨ ਜਿਹੜੀ ਹਿੰਦੂ ਮਤ ਦੀ ਥਿਊਰੀ ਹੈ ਉਹ ਬੇਸ ਤੇ ਖੜੀ ਹੈ ਉਹ ਕਿੱਥੋਂ ਕਿੱਥੋਂ ਇਹਨਾਂ ਨੇ ਜਾਣ ਕੇ ਉਲਟ ਕੀਤੀ ਹੋਈ ਹੈ ਉਹ ਅਸੀਂ ਦੱਸਦੇ ਉਹ ਸਿਮਰਤ ਸ਼ਾਸਤਰ ਸੋਤ ਸਿਮਰਤ ਸ਼ਾਸਤਰਾਂ ਨੇ ਜਿਹੜਾ ਵਿਗਾੜ ਪੈਦਾ ਕੀਤਾ ਸੀ ਵੇਦ ਤੋਂ ਇਹਨਾਂ ਨੇ ਉਲਟ ਉਹ ਸੋਧਿਆ ਬਾਕੀ ਇਸਲਾਮ ਵਾਲੇ ਈਸਾਈ ਆਪਣੀ ਮਤ ਨੂੰ ਆਪ ਪੇਸ਼ ਕਰਨ ਉਹ ਜੇ ਜੋ ਕਹਿੰਦੇ ਨੇ ਉਹਨੂੰ ਸਾਬਤ ਕਰ ਲਓ ਹਾਂਜੀ
ਪਾਣੀ ਨਾ ਬਾਣੀ ਪੌਣ ਨਾ ਪਾਣੀ ਉਪਤ ਖਪਤ ਨਾ ਆਵਣ ਜਾਣੀ ਅੰਡ ਪਤਾਲ ਸਪਤ ਨਹੀਂ ਸਾਗਰ ਨਦੀ ਨਾ ਨੀਰ ਵਹਾਇੰਦਾ
ਚਾਰ ਖਾਣੀਆਂ ਦਾ ਸੰਸਾਰ ਚ ਨੇ ਖਾਣੀਆਂ ਤਾਂ ਕਿੰਨੀਆਂ ਨੇ ਗਿਣੀਆਂ ਨਹੀਂ ਜਾ ਸਕਦੀ ਕਿਤੇ ਖਾਣੀ ਕਿਤੇ ਬਾਣੀ ਗੁਰਬਾਣੀ ਦਾ ਵਿਚਾਰ ਹੈ ਇਸ ਪਲੈਨਟ ਦੇ ਉੱਤੇ ਚਾਰ ਖਾਣੀਆਂ ਨੇ ਹੋਰ ਪਲੈਨਟਾਂ ਤੇ ਜਿਹੜੀ ਰਚਨਾ ਹੋਊਗੀ ਉੱਥੇ ਖਾਣੀਆਂ ਹੋਰ ਕਿਸਮ ਦੀਆਂ ਨੇ ਉਹਦੇ ਬਾਰੇ ਨਹੀਂ ਦੱਸਿਆ ਗੁਰਬਾਣੀ ਨੇ ਕੁਛ ਵੀ ਆਪਣੇ ਆਲੇ ਦੁਆਲੇ ਬਾਰੇ ਦੱਸਿਆ ਖਾਣੀ ਨਾ ਬਾਣੀ ਪੌਣ ਨਾ ਪਾਣੀ ਨਾ ਪੌਣ ਹੈ ਨਾ ਪਾਣੀ ਹੈ ਤੇ ਪੌਣ ਪਾਣੀ ਹੈ ਨਹੀਂ ਤੇ ਸਰੀਰ ਵੀ ਨਹੀਂ ਹੋ ਸਕਦੇ ਖਾਣੀਆਂ ਵੀ ਨਹੀਂ ਹੋ ਸਕਦੀ ਉਪਤ ਖਪਤ ਨਾ ਆਵਣ ਜਾਣੀ ਨਾ ਕੋਈ ਜੰਮਦਾ ਨਾ ਕੋਈ ਮਰਦਾ ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨਾ ਨੀਰ ਵਹਾਇੰਦਾ ਨਾ ਸੱਤ ਸਮੁੰਦਰ ਨੇ ਨਾ ਇਹ ਲੋਕ ਨੇ ਜਿਹੜੇ 14 ਲੋਕ ਕਹਿੰਦੇ ਨੇ ਖੰਡ ਪਤਾਲ ਪਤਾਲ ਆਕਾਸ਼ ਕੁਛ ਨਹੀਂ ਸੱਤ ਸਾਗਰ ਨਾ ਉਹਦੀ ਕੋਈ ਚੀਜ਼ ਨਹੀਂ ਉੱਥੇ ਨਦੀਆਂ ਨਹੀਂ ਚੱਲਦੀਆਂ ਜੇ ਸਮੁੰਦਰ ਹੋ ਨਦੀਆਂ ਤਾਂ ਹੀ ਚੱਲਣਗੀਆਂ ਨਾ ਨਦੀਆਂ ਨੇ ਨਾ ਪਾਣੀ ਜਾਂ ਧਰਤੀ ਹੋਏ ਨੀ ਨਦੀਆਂ ਪਾਣੀ ਕਿੱਥੋਂ ਮਤਲਬ ਹੈ ਕੋਈ ਰਚਨਾ ਵਾਲੀ ਕੋਈ ਚੀਜ਼ ਹੈ ਨੀ ਹਾਂਜੀ
ਨਾ ਤਦ ਸੁਰਗ ਮੱਛ ਪਿਆਲਾ ਦੋਜਕ ਭਿਸ਼ਤ ਨਹੀਂ ਹੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਆਏ ਨਾ ਜਾਏਂਦਾ
ਨਾ ਕੋ ਸੁਰਗ ਹੈ ਨਾ ਜਿਹੜਾ ਸਮੁੰਦਰ ਦੇ ਵਿੱਚ ਨੇ ਪਿਆਲ ਕਹਿੰਦੇ ਨੇ ਇਹਨੂੰ ਸਮੁੰਦਰ ਦੇ ਵਿੱਚ ਜੀਵ ਨੇ ਨਾ ਸਮੁੰਦਰ ਦੇ ਬਾਹਰ ਜੀਵ ਨੇ ਮੱਛੀਆਂ ਵਗੈਰਾ ਹੈ ਨਹੀਂ ਮੱਛ ਪਿਆਲਾ ਪਿਆਲ ਦੇ ਮੱਛ ਹੈ ਨਹੀਂ
ਸੁਰਗ ਮੱਛ ਪਿਆਲਾ ਤਿੰਨ ਹੈ ਕਿ ਦੋ ਲੋਕਾਂ ਦੀ ਗੱਲ ਹੈ
ਨਾ ਤਾਂ ਤੂੰ ਸੁਰਗ ਮੱਛ ਪਿਆਲਾ ਦੋਵੇਂ ਲੋਕ ਨੇ
ਮੱਛ ਪਿਆਲਾ ਇੱਕ ਹੈ ਤੇ ਸੁਰਗ ਇੱਕ ਹੈ ਜੀ
ਗਰਭ ਲੋਕ ਦੀ ਗੱਲ ਨਹੀਂ ਹੈ ਇੱਥੇ ਜੋ ਦੀਨ ਦੇ ਸਾਹਮਣੇ ਹੋਈ ਹੈ ਨਾ ਤਾਂ ਤੂੰ ਸੁਰਗ ਨਾ ਮੱਛ ਪਿਆਲਾ ਨਾ ਮੱਛ ਹੈ ਇਹ ਜਿਹੜੇ ਜਾਨਵਰ ਨੇ ਨਾ ਇਹਦੇ ਵਿੱਚ ਸਮੁੰਦਰ ਦੇ ਵਿੱਚ ਪੈਦਾ ਹੋਏ ਹੋਏ ਉਹ ਨਹੀਂ ਹੈਗੇ ਦੋਜਕ ਪਿਸ਼ਤ ਨਹੀਂ ਖੈ ਕਾਲਾ ਨਾ ਦੋਜਕ ਪਿਸ਼ਤ ਮੁਸਲਮਾਨ ਮੰਨਦੇ ਨੇ ਦੋਜਕਰ ਪਿਸ਼ਤ ਉਦੋਂ ਹੈ ਨਹੀਂ ਤੇ ਬਾਅਦ ਚ ਪੈਦਾ ਕੀਤੇ ਨਾ ਫਿਰ ਕਿਉਂ ਪੈਦਾ ਕੀਤੇ ਹਾਲ ਤਾਂ ਲੋੜ ਨਹੀਂ ਸੀ ਦੋਜਕ ਪੈਦਾ ਕਰਨ ਦੀ ਸੁਰਗ ਦੀ ਲੋੜ ਹੀ ਨਹੀਂ ਸੀ ਪਿਸ਼ਤ ਦੀ ਦੋਜਕ ਦੀ ਲੋੜ ਨਹੀਂ ਸੀ ਖੈਰ ਅਲੱਗ ਸਵਾਲ ਹੈ ਦੋਜਕ ਪਿਸ਼ਤ ਨਹੀਂ ਖੈ ਕਾਲਾ ਸਮਾਂ ਨਹੀਂ ਹੈ ਕਿਤੇ ਵਜ੍ਹਾ ਨਾਲ ਇਹ ਚੀਜ਼ਾਂ ਨਸ਼ਟ ਹੁੰਦੀਆਂ ਨੇ ਖੈ ਹੁੰਦੀਆਂ ਨੇ ਪੁਰਾਣੀਆਂ ਹੁੰਦੀਆਂ ਨੇ ਜਿਵੇਂ ਮਾਇਆ ਦੇ ਉੱਤੇ ਮਾਇਆ ਹੋਊ ਤਾਂ ਸਮੇਂ ਦਾ ਅਸਰ ਹੋਊ ਮਾਇਆ ਹੀ ਹੈ ਨਹੀਂ ਖਾ ਕੇ ਚੀਜ਼ ਨੇ ਹੁਣ ਸਮਾਂ ਹੈ ਨਹੀਂ ਸਮਾਂ ਉਦੋਂ ਹੁੰਦਾ ਜਦੋਂ ਮਾਇਆ ਹੋਵੇ ਮਾਇਆ ਤੋਂ ਹੀ ਸਮਾਂ ਨਾਪਿਆ ਜਾਂਦਾ ਮਾਇਆ ਤੋਂ ਬਗੈਰ ਸਮੇਂ ਦੀ ਨਪਤ ਹੋ ਨਹੀਂ ਸਕਦੀ ਸਮਾਂ ਹੁੰਦਾ ਹੀ ਨਹੀਂ ਜੇ ਮਾਇਆ ਨਹੀਂ ਹੈ ਹਾਂਜੀ
ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਆਏ ਨਾ ਜਾਏਦਾ
ਨਾ ਨਰਕ ਨਾ ਸੁਰਗ ਨਾ ਜੰਮਣ ਨਾ ਮਰਨਾ ਆਉਣਾ ਜਾਣਾ ਜਿਹੜਾ ਹੈਗਾ ਇਹ ਨਾ ਕੋਈ ਆਏ ਨਾ ਜਾਏਦਾ ਨਾ ਕੋਈ ਆਉਂਦਾ ਨਾ ਕੋਈ ਜਾਂਦਾ
ਭਵ ਸਾਗਰ ਦੇ ਵਿੱਚ ਕੋਈ ਨਹੀਂ ਆ ਰਿਹਾ ਨਾ ਇੱਥੋਂ ਜਾ ਰਿਹਾ ਹਾਂਜੀ
ਭਵ ਸਾਗਰ ਹੈ ਨਹੀਂ ਪਰ ਸਾਡੀ ਰਚਨਾ ਹੀ ਭਵ ਸਾਗਰ ਦੀ ਹੈ ਸੁਖ ਸਾਗਰ ਤਾਂ ਉਦੋਂ ਹੈਗਾ ਉੱਥੇ ਸੁਖ ਸਾਗਰ ਦੇ ਵਿੱਚ ਤਾਂ ਸਾਰੀ ਚੇਤਨ ਸੁਖ ਸਾਗਰ ਦੇ ਵਿੱਚ ਹੀ ਹੈ
ਸੁਨ ਸਮਾਧ ਵਿੱਚ ਸੁਖ ਸਾਗਰ ਹੈਗਾ
ਬਿਲਕੁਲ ਸੁਨ ਸਮਾਧ ਚ ਸੁਖ ਸਾਗਰ ਹੈ ਉੱਥੇ ਉਹਨੇ ਸੁਖ ਸਾਗਰ ਚ ਉਹਨੇ ਜਾਂ ਉੱਠਦੇ ਬਿਲਕੁਲ ਐਨ ਥੱਕੇ ਕੋਈ ਥਕੇਵਾ ਨਹੀਂ ਹੁੰਦਾ ਫਰੈਸ਼ ਹੋ ਕੇ ਉੱਠਦੇ ਆ
ਜਿਹੜਾ ਪਿੱਛੇ ਆਇਆ ਸੀਗਾ ਨਾ ਤਦ ਸੁਰਗ ਮੱਚ ਪਿਆਲਾ ਇਹਦਾ ਅਰਥ ਹੋਰ ਸੀ ਸੁਰਗ ਦਾ
ਹਾਂ ਹਾਂ ਉਹ ਸੁਰਗ ਸੰਸਾਰ ਦੇ ਵਿੱਚ ਹੈ ਉਹ ਸੰਸਾਰ ਉਹ ਪਿਛੇ ਦੋਸ਼ਕ ਦੂਏ ਆ ਗਏ ਨਾ ਅੱਗੇ ਜਾ ਕੇ ਸਰੀਰ ਛੱਡਣ ਤੇ ਬਾਅਦ ਵਾਲੇ ਪਿਛੇ ਦੋਸ਼ਕ ਨੇ ਉਹ
ਅੱਛਾ ਜੀ
ਹਾਂ ਇਹ ਇੱਥੇ ਮੰਨੇ ਹੋਏ ਨੇ ਇਹਨਾਂ ਨੇ ਜੰਮਣ ਮਰਨ ਜਿਹੜਾ ਬਾਅਦ ਦਾ ਸੁਰਗ ਨਰਕ ਉਹ ਹੋਰ ਹੈ ਇੱਥੇ ਵਾਲਾ ਹੋਰ ਹੈ
ਉਸ ਸਮੇਂ ਦੋਹੇ ਨਹੀਂ ਹੈਗੇ
ਉਹ ਦੋਹੇ ਨਹੀਂ ਹਾਂਜੀ
ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ ਅਵਰ ਨਾ ਦਿਸੈ ਇੱਕੋ ਸੋਈ ਨਾਰੀ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁੱਖ ਸੁਖ ਪਾਏਂਦਾ
ਵਿਸ਼ਨੂੰ ਸੀਗਾ ਸਮੁੰਦਰ ਦੇ ਵਿੱਚ ਕੱਢ ਦਿੱਤਾ ਉਦੋਂ ਹੁੰਦਾ ਨਹੀਂ ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ ਕੋਈ ਵੀ ਨਹੀਂ ਹੁੰਦਾ ਨਾ ਬ੍ਰਹਮਾ ਹੁੰਦਾ ਨਾ ਵਿਸ਼ਨੂੰ ਹੁੰਦਾ ਨਾ ਮਹੇਸ਼ ਹੁੰਦਾ ਉਹਨਾਂ ਦਾ ਉਹ ਕਹਿੰਦੇ ਬ੍ਰਹਮਾ ਤੋਂ ਪਹਿਲਾਂ ਸੀ ਸ੍ਰਿਸ਼ਟੀ ਕੋਈ ਕਹਿੰਦਾ ਵਿਸ਼ਨੂੰ ਤੋਂ ਹੋਈ ਹੈ ਸ੍ਰਿਸ਼ਟੀ ਉਹ ਬਚਿਆ ਸੀ ਬਾਕੀ ਨਹੀਂ ਬਚਿਆ ਕੋਈ ਕੋਈ ਕਹਿੰਦਾ ਸ਼ਿਵਜੀ ਤੋਂ ਝਗੜਾ ਹੀ ਬਤਾਰਤਾ ਕਹਿੰਦਾ ਕੋਈ ਵੀ ਨਹੀਂ ਹੁੰਦਾ ਬ੍ਰਹਮਾ ਵਿਸ਼ਨ ਮਹੇਸ਼ ਨੂੰ ਕੋਈ ਕੋਈ ਵੀ ਨਹੀਂ ਹੁੰਦਾ ਉਦੋਂ ਅਵਰ ਨੂੰ ਦਿਸੇ ਇੱਕੋ ਸੋਈ ਹੋਰ ਕੁਛ ਵੀ ਨਹੀਂ ਹੁੰਦਾ ਜੋਤ ਹੈ ਜੋਤ ਹੁੰਦੀ ਹੈ ਕੇਵਲ ਜੋਤ ਤੋਂ ਬਿਨਾਂ ਕੁਛ ਨਹੀਂ ਹੁੰਦਾ ਮਾਇਆ ਹੁੰਦੀ ਹੋਈ ਨੀ ਨਾਰ ਪੁਰਖ ਨਹੀਂ ਜਾਤ ਨੂੰ ਜਨਮ ਨਾ ਕੋਈ ਨਾਰੀ ਪੁਰਖ ਹੈ ਜਾਤ ਵਿੱਚ ਨਾਰ ਪੁਰਖ ਹੈ ਜੋਤ ਵਿੱਚ ਨਾਰ ਪੁਰਖ ਨਹੀਂ ਹੁੰਦਾ ਜਿਹੜਾ ਉਹਦਾ ਜੋਤ ਵਿੱਚ ਨਾਰ ਪੁਰਖ ਨਹੀਂ ਹੁੰਦਾ ਜੋਤ ਦੇ ਲੈਵਲ ਤੇ ਜੋਤ ਵਿੱਚ ਕੋਈ ਜੈਂਡਰ ਨਹੀਂ ਹੁੰਦਾ ਮਾਇਆ ਵਿੱਚ ਜੈਂਡਰ ਹੈ ਜੋਤ ਵਿੱਚ ਜੈਂਡਰ ਨਹੀਂ ਹੈ ਨਾਰ ਪੁਰਖ ਨਹੀਂ ਜਾਤ ਨੂੰ ਜਨਮ ਜੰਮੂਗਾ ਜਾਂ ਜੈਂਡਰ ਹੋਊਗਾ ਨਾ ਕੋ ਦੁੱਖ ਸੁੱਖ ਪਾਏਗਾ ਦੁੱਖ ਸੁੱਖ ਕਿਸੇ ਨੂੰ ਹੈ ਹੀ ਨਹੀਂ ਉਹਦਾ
ਜਾਤ ਚ ਹੀ ਹੈਗਾ ਇਹ ਨਾਰੀ ਪੁਰਖ ਜਾਤ ਤੋਂ ਗਾਂ ਤਾਂ ਜੋਤ ਤਾਂ ਹੈ ਨਹੀਂ ਉਹਦਾ ਕੋ ਫਰਕ ਹੈ
ਆਪੇ ਠੀਕ ਹੈ ਨਹੀਂ ਹੈ
ਸਾਰੀ ਬਾਣੀ ਦਾ ਉਪਦੇਸ਼ ਨਰ ਨੂੰ ਹੈ ਤਾਂ ਫਿਰ ਨਰ ਤਾਂ ਜੋਤ ਲੈਵਲ ਤੇ ਹੀ ਹੈ
ਇੱਕੋ ਹੀ ਪੇੜ ਹੈ ਦੋ ਪੇੜ ਨਹੀਂ ਹੈਗੇ ਅਸੀਂ ਦੋ ਬੰਦੇ ਹਾਂ ਔਰਤ ਆਦਮੀ ਇੱਕੋ ਹੀ ਪੇੜ ਹੈ
ਜੇ ਆਪਾਂ ਕਹਿੰਦੇ ਉਪਦੇਸ਼ ਬਾਣੀ ਦਾ ਸਿਰਫ ਅਜੇ ਆਦਮੀ ਨੂੰ ਹੈ ਪਰ ਜੋਤ ਦਾ ਦੋਹਾਂ ਦੀ ਇੱਕ ਨਹੀਂ ਹੈ ਜੇ ਜੋਤ ਲੈਵਲ ਤੇ ਆਪਾਂ ਕਿਹਾ ਨੀ ਤੁਸੀਂ ਇੱਕ
ਨਹੀਂ ਜੋਤ ਪੰਛੀਆਂ ਦੀ ਵੀ ਇੱਕ ਕੁੱਤੇ ਦੀ ਵੀ ਇੱਕ ਹੋਈ ਹੈ ਡਿਵੈਲਪਮੈਂਟ ਘੱਟ ਹੈ ਉੱਥੇ ਜੋਤ ਦੀ ਗੱਲ ਜੋਤ ਦੀ ਨਹੀਂ ਗੱਲ ਡਿਵੈਲਪਮੈਂਟ ਦੀ ਹੈ ਬਹੁਤ ਘੱਟ ਡਿਵੈਲਪਮੈਂਟ ਦੀ ਗੱਲ ਹੈ ਜੋਤ ਇੱਕੋ ਹੀ ਹੈ 84 ਲੱਖ ਜੂਨ ਦੇ ਵਿੱਚ ਗੱਲ ਜਾਗਰਤ ਅਵਸਥਾ ਦੀ ਹੈ ਜਾਗਰਤ ਅਵਸਥਾ ਕਿਹਦੇ ਕੋਲ ਜ਼ਿਆਦਾ ਹੈ ਹਾਂਜੀ
ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿੱਧ ਸਾਧਕ ਸੁਖਵਾਸੀ ਜੋਗੀ ਜੰਗਮ ਭੇਖ ਨਾ ਕੋਈ ਨਾ ਕੋ ਨਾਥ ਕਹਾਏਂਦਾ
ਕੋਈ ਜਤੀ ਸਤੀ ਆ ਜਿਹੜੇ ਤਪ ਕਰਨ ਵਾਲੇ ਉਹਦਾ ਕੋਈ ਵੀ ਨਹੀਂ ਹੁੰਦਾ ਨਾ ਕੋਈ ਬਨਵਾਸੀ ਹੈ ਬਨਵਾਸੀ ਸ਼ਿਵਜੀ ਹੈ ਜਤੀ ਸਤੀ ਬਨਵਾਸੀ ਰਚਨਾ ਹੀ ਹੈ ਜੀ ਜਤੀ ਸਤੀ ਬਨਵਾਸੀ ਕੀ ਇਹਦਾ ਮਤਲਬ ਮਤਾਂ ਬਾਅਦ ਚੱਲੀਆਂ ਨੇ ਸਾਰੀਆਂ ਇਹ ਆਦਮੀ ਦੀਆਂ ਚਲਾਈਆਂ ਹੋਈਆਂ ਮਤਾਂ ਨਾ ਤਦ ਸਿੱਧ ਸਾਧਕ ਸੁਖਵਾਸੀ ਸਿੱਧ ਸਾਧਕ ਜਿਹੜੇ ਨੇ ਸੁਖ ਦੀ ਖੋਜ ਵਿੱਚ ਫਿਰਦੇ ਸੁਖ ਪ੍ਰਾਪਤ ਕਰਦੇ ਫਿਰਦੇ ਸੁਖ ਪ੍ਰਾਪਤ ਕਰਨ ਵਾਲੇ ਇਹ ਵੀ ਨਹੀਂ ਹੁੰਦੇ ਜੋਗੀ ਜੰਗਮ ਭੇਖ ਨਾ ਕੋਈ ਜੋਗੀ ਜੰਗਮ ਵਗੈਰਾ ਦਾ ਕੋਈ ਭੇਖ ਨਹੀਂ ਕੋਈ ਜੋਗੀ ਨਹੀਂ ਕੋਈ ਜੰਗਮ ਨਹੀਂ ਹੈ ਐਸਾ ਕੋਈ ਭੇਖ ਨਹੀਂ ਹੈ ਨਾ ਕੋਈ ਨਾਥ ਕਹਾਂ ਦਾ ਨਾ ਕੋਈ ਨਾਥ ਹੈ ਸਾਰੇ ਜੋਤ ਨੇ ਇੱਕੋ ਹੀ ਨੇ ਸਭ ਹਾਂਜੀ
ਠੀਕ ਹੈ ਇਹ ਸਾਰੀਆਂ ਫੇਰ ਸ੍ਰਿਸ਼ਟੀ ਦੀ ਰਚਨਾ ਤੋਂ ਬਾਅਦ ਕੰਮ ਸ਼ੁਰੂ ਹੋਇਆ ਹੈ ਜੀ
ਆਦਮੀ ਨੇ ਆਪਣੀ ਮਰਜ਼ੀ ਨਾਲ ਜਿਹੜੇ ਪਹਿਲਾਂ ਜਿੰਨੇ ਵੀ ਕੁਝ ਕੀਤਾ ਹੈ ਪਹਿਲਾਂ ਆਪਣੇ ਭਾਣੇ ਤੇ ਆਦਮੀ ਨੇ ਕੀਤਾ ਡਿਵੈਲਪਮੈਂਟ ਕੀਤੀ ਹੈ ਆਖਰ ਦੇ ਵਿੱਚ ਆ ਕੇ ਆ ਜਿਹੜੀ ਅੰਤਰਾਤਮਾ ਦੀ ਮੱਤ ਹੈ ਜਦ ਉਹ ਜਿਹੜੇ ਆਦਮੀ ਤਾਂ ਇਹ ਪਰਮੇਸ਼ਰ ਨੂੰ ਆਰਾਧਨਾ ਕੀਤੀ ਤਾਂ ਉਹਨੂੰ ਦੱਸਿਆ ਵੀ ਅਸਲ ਜਿਹੜੀ ਤੁਰਕੀ ਬਾਣੀ ਨਾਲ ਫਿਰ ਇਹ ਇਹਨੂੰ ਰਾਹ ਮਿਲਿਆ। ਉਹ ਜਿਹੜਾ ਆਦਮੀ ਆਪਣੀ ਅਕਲ ਨਾਲ ਰੁਝਿਆ ਹੋਇਆ, ਆਪਣੀ ਅਕਲ ਨਾਲ ਮੱਤਾਂ ਚਲਾਈਆਂ ਨੇ, ਆਪਣੀ ਆਪਣੀ ਅਕਲ ਅਲੱਗ ਅਲੱਗ ਅਕਲ ਸੀ, ਅਲੱਗ ਅਲੱਗ ਆਪਣੀ ਆਪਣੀ ਬੁੱਧ ਅਨੁਸਾਰ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਂ ਤੇਤੀ, ਉਹਨੂੰ ਉਸ ਤਰੀਕੇ ਨਾਲ ਵਰਣਨ ਕਰਤਾ ਉਹ ਜਿਹੀ ਜਪ ਤਪ ਬਣਾ ਲੇ, ਉਹ ਜਿਹੀ ਭਗਤੀਆਂ ਬਣਾ ਲਈਆਂ, ਉਹ ਜਿਹੇ ਨਾਮ ਬਣਾ ਲੇ, ਉਹ ਜਿਹੀ ਦਾਨ ਉਹ ਜਿਹੀ ਧਰਮ ਬਣਾ ਲੇ, ਮੱਤਾਂ ਬਣਾ ਲਈਆਂ। ਮੱਤਾਂ ਮਤਾਂਤਰ ਨੇ, ਧਰਮ ਨਹੀਂ ਹੈ ਕੋਈ, ਧਰਮ ਇੱਕੋ ਹੀ ਹੈ। ਇੱਥੇ ਤੱਕ ਸਵਾਲ ਧਰਮ ਦਾ, ਧਰਮ ਇੱਕ ਹੈ, ਧਰਮ ਨਹੀਂ ਦੋ ਹੋ ਸਕਦੇ, ਧਰਮ ਇੱਕੋ ਹੀ ਹੋਊਗਾ, ਮਤ ਮਤਾਂਤਰ ਨੇ ਬਾਕੀ।
ਪਰ ਕਿਤੇ ਨਾ ਕਿਤੇ ਗ੍ਰੰਥਾਂ ਚ ਲਿਖਿਆ ਹੋਏਗਾ, ਤਾਂ ਹੀ ਇਹ ਗੱਲ ਨੂੰ ਬਾਰ ਬਾਰ ਕੱਟਿਆ ਜਾ ਰਿਹਾ, ਉਹੀ ਗੱਲ ਰਿਪੀਟ ਹੋ ਰਹੀ ਹੈ।
ਹਾਂ, ਲਿਖਿਆ ਹੋਇਆ, ਸਾਰੇ ਗ੍ਰੰਥ ਇਹੀ ਬੋਲਦੇ ਨੇ, ਇਹਨਾਂ ਦੇ ਹਿੰਦੂਆਂ ਦੇ ਵੀ ਬੋਲਦੇ ਨੇ, ਇਹ ਤਾਂ ਲੁਕੋਏ ਹੋਏ ਨੇ ਇਹਨਾਂ ਦੇ। ਇਹ ਤਾਂ ਪੱਥਰ ਪੂਜਾ ਜਿਹੜੇ ਮੰਦਰ ਬਣਾਈ ਬੈਠੇ ਇਹਨਾਂ ਦੀ ਬੇਈਮਾਨੀ ਹੈ, ਦੱਬੀ ਬੈਠੇ ਨੇ, ਸਾਡੇ ਵੀ ਦੱਬੀ ਬੈਠੇ ਨੇ, ਮੰਦਰ ਬਣਾ ਲਏ, ਗੋਲਕ ਬਣਾ ਲਈ, ਦੱਬ ਲਈ ਗੱਲ, ਫਿਰ ਕੀ ਲੋੜ ਹੈ ਇਹਨਾਂ ਨੂੰ ਇਹ ਗੱਲ ਸਾਬਤ ਕਰਨ। ਇਹ ਤਾਂ ਮਾਇਆਧਾਰੀ ਨੇ, ਉਹਨਾਂ ਨੇ ਦੱਬ ਲੈਂਦੇ ਹੁੰਦੇ ਨੇ ਗੱਲ, ਇਹ ਉਹ ਨੀ ਚਾਰ ਕਰਨ ਦਿੰਦੇ ਹੁੰਦੇ ਇਹ ਗੱਲਾਂ। ਹਾਂਜੀ,
ਜਪ ਤਪ ਸੰਜਮ ਨਾ ਬ੍ਰਤ ਪੂਜਾ, ਨਾ ਕੋ ਆਖ ਹੀ ਵਖਾਣੇ ਦੂਜਾ, ਆਪੇ ਆਪ ਉਪਾਏ ਵਿਕਸੈ, ਆਪੇ ਕੀਮਤ ਪਾਏਂਦਾ।
ਹੁਣ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾ ਹੋਵੇ, ਇਹ ਕਿੱਥੋਂ ਆ ਗਏ? ਆਪਣੀ ਆਪਣੀ ਮਤ ਦੇ, ਆਦਮੀ ਦੇ ਬਣਾਏ ਹੋਏ ਨੇ। ਜਪ ਤਪ ਸੰਜਮ ਨਾ ਬ੍ਰਤ ਪੂਜਾ, ਨਾ ਪੂਜਾ ਨਾ ਬ੍ਰਤ, ਕੁਛ ਨੀ ਹੈ। ਨਾ ਕੋ ਆਖ ਵਖਾਣੇ ਦੂਜਾ, ਨਾ ਕੋਈ ਦੂਜੇ ਤੇ ਦੂਜੇ ਨੂੰ ਕੋਈ ਉਪਦੇਸ਼ ਦੇ ਰਿਹਾ, ਨਾ ਕੋਈ ਦੂਜੇ ਤੇ ਦੂਜੇ ਨੂੰ ਕੋਈ ਸਮਝਾ ਰਿਹਾ ਕੁਛ। ਆਪੇ ਆਪ ਉਪਾਏ ਵਿਕਸੈ, ਆਪਣਾ ਆਪ ਆਪੇ ਪ੍ਰਗਟ ਕੀਤਾ ਹੋਇਆ ਸਭ ਨੇ, ਆਪਣਾ ਆਪੇ ਹੋਸ਼ ਚ ਆ ਰਹੇ ਨੇ ਸਾਰੇ, ਆਪਣੇ ਆਪੇ ਹੋਸ਼ ਚ ਨੇ ਸਾਰੇ, ਤਾੜੀ ਲਾਈ ਹੋਈ ਹੈ, ਵਿਕਸੈ ਸਾਰੇ ਖੁਸ਼ ਨੇ, ਆਪੇ ਕੀਮਤ ਪਾਏਂਦਾ, ਆਪੇ ਆਪਣੀ ਕੀਮਤ ਪਾ ਰਹੇ ਨੇ ਸਾਰੇ, ਸਾਰਿਆਂ ਦੇ ਅੰਦਰ ਗੁਰਮੁਖੀ ਭਗਤੀ ਹੈ। ਹਾਂਜੀ,
ਠੀਕ ਹੈ। ਪਰ ਇਹ ਉਪਜਣ ਦੀ ਗੱਲ ਹੁਣ ਕਿੱਥੋਂ ਆ ਗਈ? ਆਪੇ ਆਪ ਉਪਾਏ ਵਿਕਸੈ, ਇਹ ਹੁਣ ਕੀ ਹੁਕਮ ਤੋਂ ਹੁਕਮ ਪੈਦਾ ਹੋ ਰਿਹਾ? ਹੁਣ
ਜਾਗਰਤ ਅਵਸਥਾ ਆਉਣਗੇ, ਉਹ ਆਪੇ ਆਪ ਉਪਾਏ ਹੈ, ਆਪਣਾ ਮਨ ਆਪਣੇ ਅੰਦਰ, ਆਪਣੀ ਇੱਛਾ ਆਪੇ ਪੈਦਾ ਕੀਤੀ ਆਪਣੇ ਅੰਦਰ। ਹਾਂਜੀ,
ਨਾ ਸੁਚ ਸੰਜਮ ਤੁਲਸੀ ਮਾਲਾ, ਗੋਪੀ ਕਹਨ ਨਾ ਗਊ ਗੋਆਲਾ, ਤੰਤਰ ਮੰਤਰ ਪਾਖੰਡ ਨਾ ਕੋਈ, ਨਾ ਕੋ ਵੰਸ ਵਜਾਏਂਦਾ।
ਨਾ ਸੁਚ ਸੰਜਮ ਤੁਲਸੀ ਮਾਲਾ, ਨਾ ਸੁਚ ਹੈ, ਨਾ ਸੰਜਮ ਹੈ ਕੋਈ ਕਰਦਾ, ਨਾ ਤੁਲਸੀ ਹੈ, ਨਾ ਮਾਲਾ ਹੈ, ਤੇ ਤੁਲਸੀ ਮਾਲਾ ਵੀ ਹੈ ਨੀ। ਗੋਪੀ ਕਹਨ ਨਾ ਗਊ ਗੋਆਲਾ, ਨਾ ਕੋਈ ਗੋਪੀ ਹੈ, ਨਾ ਕੋਈ ਕਹਨ ਹੈ, ਨਾ ਕੋਈ ਗਊ ਹੈ, ਨਾ ਕੋਈ ਗਊਆਂ ਚਾਰਨ ਵਾਲਾ ਗੋਆਲਾ ਹੈ। ਕ੍ਰਿਸ਼ਨ ਉਦੋਂ ਹੈ ਨੀ, ਕ੍ਰਿਸ਼ਨ ਬਹੁਤ ਬਾਅਦ ਪੈਦਾ ਹੋਇਆ ਹੋਊਗਾ, ਜੋ ਹੋਇਆ ਹੋਊ। ਤੰਤ ਮੰਤ ਪਾਖੰਡ ਨਾ ਕੋਈ, ਆ ਤੰਤ ਮੰਤ ਜਿਹੜੇ ਲਈ ਫਿਰਦੇ ਨੇ ਸਾਰਾ ਪਖੰਡ ਹੈ, ਇਹਨੂੰ ਤੰਤ ਮੰਤ ਤੋਂ ਉਹੀ ਪਖੰਡ ਕਹਿਤਾ। ਤੰਤ ਮੰਤ ਪਾਖੰਡ ਨਾ ਕੋਈ, ਇਹ ਤੰਤਰ ਮੰਤਰ ਜਿਹੜੇ ਨੇ ਨਾ, ਇਹਨਾਂ ਨੇ ਬਣਾਏ ਹੋਏ, ਇਹਦਾ ਪਖੰਡ ਨੇ। ਜਿਹੜੇ ਜੱਗ ਕਰਦੇ ਹੁੰਦੇ ਤੇ, ਜਿਹੜੇ ਜੱਗ ਭ੍ਰਸ਼ਟ ਕਰਦਾ ਹੁੰਦਾ ਤਾਂ ਰਾਵਣ ਦੇ ਬੰਦੇ, ਉਹ ਸਾਰੇ ਤੰਤਰ ਮੰਤਰ ਵਾਲੇ ਤੇ, ਤਾਂ ਉਹ ਸੀ ਵੇਦਾਚਾਰੀਆ, ਉਹ ਇਹਨੂੰ ਪਖੰਡ ਮੰਨਦਾ ਸੀ। ਗੁਰਬਾਣੀ ਵੀ ਪਖੰਡ ਕਹਿੰਦੀ ਹੈ, ਉਹ ਪਖੰਡ ਕਰਕੇ ਕਹਿੰਦਾ ਸੀ ਵੀ ਪਖੰਡ ਕਰਦੇ ਹੋ ਤੁਸੀਂ। ਤੰਤ ਮੰਤ ਪਾਖੰਡ ਨਾ ਕੋਈ, ਨਾ ਕੋ ਵੰਸ ਵਜਾਇਂਦਾ, ਨਾ ਕੋਈ ਬੰਸਰੀ ਵਜਾਉਂਦਾ।
ਅੱਛਾ, ਗੋਪੀ ਕਾਨ ਨਾ ਗਊ ਗਵਾਲਾ ਦੇ ਆਪਾਂ ਗੁਰਮਤ ਅਨੁਸਾਰ ਕੀ ਅਰਥ ਕਰਦੇ ਆ? ਗੋਪੀ ਬੁੱਧੀ ਹੈ।
ਹਾਂ, ਗੋਪੀ ਅਕਲ ਹੈ।
ਕਾਨ ਹੈਗਾ ਮਨ।
ਕਾਨ ਮਨ।
ਗਊ ਕੀ ਹੈ?
ਜਿਹੜੀ ਮੱਤ ਮਾਰੀ ਹੋਈ ਹੈ, ਕਹਿੰਦਾ ਇਹ ਤਾਂ ਮੱਤ ਮਾਰੀ ਗਈ, ਬੁੱਧ ਭ੍ਰਸ਼ਟ ਹੋ ਗਈ, ਜਿਹੜੀ ਸੋਚ ਹੈ ਉਹਦੀ ਸੋਚ ਹੈ ਗਊ ਆ।
ਅੱਛਾ, ਗੋਪੀ ਔਰ ਗਊ ਚ ਕੀ ਫਰਕ ਹੈ? ਗੋਪੀ ਦਾ ਖਿਆਲ ਰੱਖਦੀ ਹੈ ਗਊ,
ਕੀ
ਗੋਪੀ ਜਿਹੜੀ ਹੈ ਉਹ ਗਊ ਤੋਂ ਦੁੱਧ ਪ੍ਰਾਪਤ ਕਰਦੀ ਹੈ?
ਗਊ ਤਾਂ ਸਿੱਖਿਆ ਦੇਣ ਵਾਲੀ ਹੈ, ਗੋਪੀ ਕਾਹਨ ਪੈਦਾ ਹੁੰਦੇ ਨੇ, ਗਊ ਤੋਂ ਦੁੱਧ ਪੀਂਦੇ ਨੇ।
ਗਵਾਲਾ ਕੌਣ ਹੈ?
ਗਵਾਲਾ ਜਿਹੜਾ ਗਊ ਚਾਰਨ ਵਾਲਾ,
ਇਹ ਕੌਣ ਹੈ?
ਉਹ ਮੱਤ ਦਾ ਪ੍ਰਚਾਰਕ ਗਵਾਲਾ।
ਨਹੀਂ, ਗਵਾਲਾ ਚਿੱਤ ਨਹੀਂ ਹੈ?
ਓਹੋ, ਹੁੰਦਾ ਚਿੱਤੇ ਹੈ, ਗੋਪੀ ਕਾਹਨ ਗਊ ਗਵਾਲਾ ਹੋਰ ਹੈ।
ਅੱਲਾ ਹੈ ਜਿਹੜਾ ਬੁੱਧੀ ਦੀ ਸਭ ਤੋਂ ਉੱਚੀ ਗੋ ਅੱਲਾ ਨਹੀਂ ਹੈ ਅੱਲਾ ਗੋ
ਇਹ ਦੂਜੀ ਮਤ ਹੈ ਇਹ ਗੁਰਮਤ ਨਹੀਂ ਹੈ ਦੂਜੀ ਮਤ ਹੈ ਇਹ ਜਿਵੇਂ ਕਿਸੇ ਤੇ ਮਤ ਲੈਣੇ ਆ ਧਰਤੀ ਨਾਲ ਤੇ ਅੱਗੇ ਅੰਧਾ ਪਰ ਨਾਰੀ ਸੀ ਕਾਲੇ ਧੰਦਾ
ਗੋਪੀ ਕਾਂਤ ਤਾਂ ਮਨ ਚਿੱਤ ਹੋ ਗਏ ਨਾ ਮਨ ਬੁੱਧੀ ਹੋ ਗਏ ਜੀ
ਵਾਲੇ ਨੇ ਗਊ ਦਾ ਪਾਠ ਪੜਾਇਆ ਮਤ ਦਾ ਵਾਲਾ ਕ੍ਰਿਸ਼ਨ ਨੇ ਆਪਣੀ ਮਤ ਦਿੱਤੀ ਹੈ
ਤੇ ਬੰਸੀ ਵਜਾਇਣ ਦਾ ਵੀ ਉਹੀ ਹੈ ਨਾ ਕੋ ਬੰਸ ਵਜਾਇਣ ਦਾ
ਉਹੀ ਬੰਸ ਵਜਾਉਂਦਾ ਹੈ ਫਿਰ ਉਸੇ ਦੀ ਗੱਲ ਕਰਦੇ ਸੰਤ ਮੰਤ ਪਖੰਡ ਹੈ ਨਾ ਫਿਰ ਜਿੱਥੇ ਬੰਸਰੀ ਆ ਗਈ ਉੱਥੇ ਪਖੰਡ ਵੀ ਆ ਗਿਆ ਨਾਲ ਮੰਦਾਰੀਆਂ ਕੋ ਬੰਸਰੀ ਹੁੰਦੀ ਹੈ ਮੰਦਾਰੀ ਆ ਉਹ
ਠੀਕ ਹੈ ਨਾਲੇ ਰਾਰੇ ਲੱਗੇ ਹੋਏ ਪੈਰ ਚ ਕੱਢ ਲਏ ਤੰਤਰ ਮੰਤਰ ਸ਼ਬਦ ਹੈ ਸੰਤ ਤੰਤਰ ਮੰਤਰ ਪਾਖੰਡ ਨਾ ਕੋਈ ਇਹਨਾਂ ਨੂੰ ਬਹੁਤ ਜਗ੍ਹਾ ਜਿਹੜਾ ਪੈਰ ਦਾ ਰਾਰਾ ਹੈਗਾ ਨਾ ਉਹਨਾਂ ਤੋਂ ਪੜਨੀ ਹੋਇਆ ਉਹਦਾ ਔਂਕੜੇ ਬਣਾ ਲਿਆ ਬਹੁਤ ਜਗ੍ਹਾ ਇਹਨਾਂ
ਨੇ ਉਹ ਪੈਰ ਦਾ ਰਾਰਾ ਥੱਲੇ ਸਿਆਹੀ ਲੱਗ ਜਾਂਦੀ ਹੁੰਦੀ ਸੀ ਜਾਂ ਹੱਥ ਨਾਲ ਲਿਖ ਦਿੱਤੇ ਉਹਨਾਂ ਨੇ ਛੱਡੇ ਦਿੱਤੇ ਥੱਲੇ ਦੀ ਲਾਈਨ ਤੇ ਸਿਆਹੀ ਲੱਗ ਜਾਂਦੀ ਜਗ੍ਹਾ ਥੋੜੀ ਸੀ ਉਹ ਕਹਿੰਦੇ ਚੱਲ ਛੱਡੋ ਉਦਾਂ ਹੀ ਪੜ ਲਿਆ ਕਰਾਂਗੇ ਹਾਂਜੀ
ਕਰਮ ਧਰਮ ਨਹੀਂ ਮਾਇਆ ਮਾਖੀ ਜਾਤ ਜਨਮ ਨਹੀਂ ਦੀਸੈ ਆਖੀ ਮਮਤਾ ਜਾਲ ਕਾਲ ਨਹੀਂ ਮਾਥੈ ਨਾ ਕੋ ਕਿਸੇ ਧਿਆਏ ਦਾ
ਨਾ ਕੋਈ ਕਰਮ ਹੈ ਨਾ ਕੋਈ ਧਰਮ ਹੈ ਨਾ ਕੋਈ ਮਾਇਆ ਨਾ ਕੋਈ ਮਾਖੀ ਹੈ ਮਾਇਆ ਤੇ ਬੈਠਣ ਵਾਲੀ ਸੁਰਤ ਸੁਰਤ ਮੱਖੀ ਹੁੰਦੀ ਹੈ ਇੱਕ ਰਾਮ ਕੀ ਮਾਖੀ ਹੁੰਦੀ ਹੈ ਇੱਕ ਮਾਇਆ ਮਾਖੀ ਹੁੰਦੀ ਹੈ ਮੱਖੀ ਦੇ ਵੀ ਦੋ ਕੁੱਤੇ ਤੇ ਜਿਵੇਂ ਦੋ ਨੇ ਨਾ ਪ੍ਰਕਾਰ ਦੇ ਸੁਭਾਅ ਇਹਨਾਂ ਮੱਖੀ ਦੇ ਵੀ ਨੇ ਜਿਹੜੀ ਰਾਮ ਕੀ ਮੱਖੀ ਇਕੱਠੀ ਰਹਿੰਦੀ ਹੈ ਮਧੂ ਮਖੀਰਾ ਉਹ ਸ਼ਹਿਦ ਦੀ ਮੱਖੀ ਹੁੰਦੀ ਹੈ ਸ਼ਹਿਦ ਦੀਆਂ ਮੱਖੀਆਂ ਦੀ ਏਕਤਾ ਹੁੰਦੀ ਹੈ ਇਹ ਮਾਇਆ ਮਾਖੀ ਹੈ
ਜਿਹੜੇ ਬਿਗੰਧ ਤੈ ਜਾਏ ਉਹ ਮਾਇਆ ਮਾਖੀ ਹੋ ਗਈ
ਇੱਥੇ ਜਿਹੜਾ ਕਰਮ ਧਰਮ ਨੇ ਜਿੱਥੇ ਇੱਥੇ ਮਾਇਆ ਮਾਖੀ ਹੋ
ਠੀਕ ਹੈ ਉਹ ਵੀ ਨਹੀਂ ਹੈ ਉਸ ਸਮੇਂ ਜੀ
ਕਿੱਥੇ ਰਹਿਤ ਮਰਿਆਦਾ ਉੱਥੇ ਮਾਇਆ ਮਾਖੀ ਆਊਗੀ ਇਹ ਜਿਹੜੀ ਮਰਿਆਦਾ ਬਾੜੀ ਗੁਰਦੁਆਰੇ ਚ ਮੱਖੀ ਆ ਮਾਇਆ ਗੋਲ ਕੇ ਜਦੇ ਆਈ ਹੈ ਮਾਇਆ ਆ ਗਈ ਮੱਖੀ ਸੁਰਤ ਉੱਥੇ ਰਹਿੰਦੀ ਹੈ ਗੁਰੂ ਕੋ ਕਿਉਂ ਜਾਊ ਸੁਰਤ ਮੱਖੀ ਤਾਂ ਮਾਇਆ ਤੇ ਟਿਕੂਗੀ ਆ ਕੇ ਸੁਰਤ ਮਾਇਆ ਤੇ ਅਟਕੂ ਜਾ ਕੇ ਗੁਰੂ ਦੇ ਮੂਹਰੇ ਰੱਖਤੀ ਮਾਇਆ ਸੁਰਤ ਮਾਇਆ ਚ ਗੁਰੂ ਦੇ ਕੀ ਲੈਣ ਹਾਂਜੀ
ਜਾਤ ਜਨਮ ਨਹੀਂ ਦੀਸੈ ਆਖੀ
ਜਾਤ ਔਰ ਜਨਮ ਨਾ ਸਰੀਰ ਹੈ ਨਾ ਕੋਈ ਜਨਮ ਦਾ ਅੱਖਾਂ ਨੂੰ ਦਿਖਣ ਵਾਲੀ ਕੋਈ ਚੀਜ਼ ਨਹੀਂ ਹੈ ਮਮਤਾ ਜਾਲ ਕਾਲ ਨਹੀਂ ਮਾਥਾ ਅੱਗੇ ਕੋਈ ਸਾਹਮਣੇ ਕੋਈ ਪਰਮ ਦਾ ਜਾਲ ਕੁਛ ਨਹੀਂ ਹੈ ਨਾ ਕੋਈ ਮਮਤਾ ਨਾ ਕੋਈ ਮੈਂ ਆਪਣਾ ਆਪੇ ਨੂੰ ਜਿਤਾਉਂਦਾ ਨਾ ਕੋਈ ਜਾਲ ਹੈ ਅੱਗੇ ਲੱਗਾ ਹੋਇਆ ਪਰਮ ਦਾ ਫਸਣ ਵਾਲਾ ਮਾਥਾ ਨਾ ਕੋਈ ਕਿਸੇ ਧਿਆਨ ਦਾ ਨਾ ਕਿਸੇ ਦਾ ਕਿਸੇ ਧਿਆਨ ਹੈ ਸਭ ਅੰਤਰ ਧਿਆਨ ਨੇ ਬਾਹਰ ਧਿਆਨ ਕਿਸੇ ਦਾ ਵੀ ਨਹੀਂ ਸਾਰੇ ਅੰਤਰ ਧਿਆਨ ਨੇ ਨਾ ਕੋ ਕਿਸੇ ਧਿਆਨ ਦਾ ਬਹੁਤ ਇੰਪੋਰਟੈਂਟ ਹੈ ਨਾ ਕੋ ਕਿਸੇ ਧਿਆਨ ਦਾ ਕਿਸੇ ਦਾ ਕਿਸੇ ਧਿਆਨ ਨਹੀਂ ਇਹਦਾ ਮਤਲਬ ਸਭ ਬਰਾਬਰ ਨੇ ਇੱਥੇ ਹੁਣ ਦੱਸੋ ਵੀ ਪਰਮੇਸ਼ਰ ਕੀ ਹੈ ਪਰਮੇਸ਼ਰ ਦੀ ਹੋਂਦ ਇੱਥੋਂ ਪਤਾ ਲੱਗੂਗਾ ਕੀ ਆ ਇੱਕ ਹੈ ਇੱਥੇ ਇੱਕ ਹੈ ਆਖੇ ਆ ਜਿਹੜਾ ਨਾ ਕੋ ਕਿਸੇ ਧਿਆਨ ਦਾ ਇਹ ਕਿਹਾ ਬਹੁ ਵਚਨ ਹੈ ਇੱਥੇ
ਇਹ ਤਾਂ ਧਿਆਉਣਾ ਪੈਂਦਾ ਹੈ ਕਿਉਂਕਿ ਅਜੇ ਆਪਣੀ ਅਵਸਥਾ ਛੋਟੀ ਹੈ
ਇੱਥੇ ਮਾਇਆ ਮਾਖੀ ਹੈ ਬਣੀ ਹੋਈ ਸੁਰਤ ਮਾਇਆ ਤੋਂ ਉਠਾ ਕੇ ਅੰਤਰ ਆਪਣੇ ਨਾਲ ਜੋੜਨੀ ਪੈਂਦੀ ਹੈ ਕਿਸੇ ਨੂੰ ਧਿਆਉਣ ਦੀ ਬਜਾਏ ਆਪਣੇ ਆਪ ਨੂੰ ਧਿਆਉਣਾ ਸੀ ਇਹ ਨਹੀਂ ਕਿ ਆਪਣੇ ਆਪ ਨੂੰ ਨਹੀਂ ਧਿਆਉਂਦਾ ਨਾ ਕੋ ਕਿਸੇ ਧਿਆਨ ਦਾ ਕਿਸੇ ਧਿਆਨ ਨਹੀਂ ਆਪਣੇ ਆਪ ਹੀ ਧਿਆਨ ਹੈ ਹਾਂਜੀ
ਨਿੰਦ ਬਿੰਦ ਨਹੀਂ ਜੀਓ ਨਾ ਜਿੰਦੋ ਨਾ ਤਦ ਗੋਰਖ ਨਾ ਮਾ ਛਿੰਦੋ ਨਾ ਤਦ ਗਿਆਨ ਧਿਆਨ ਕੁਲ ਉਪਤ ਨਾ ਕੋ ਗਣਤ ਗਣਾਏ ਦਾ
ਨਿੰਦ ਬਿੰਦ ਨਹੀਂ ਜੀਓ ਨਾ ਜਿੰਦੋ ਨਾ ਕੋਈ ਨਿੰਦਿਆ ਕਰਦਾ ਕਿਸੇ ਦੀ ਨਾ ਕੋਈ ਕਿਸੇ ਨੂੰ ਕੋਈ ਇੱਕ ਬੂੰਦ ਕੋਈ ਬੂੰਦ ਗਿਆਨ ਦੀ ਦੇ ਰਿਹਾ ਨਾ ਕੋਈ ਕਿਸੇ ਨੂੰ ਗਿਆਨ ਦੇ ਰਿਹਾ ਨਾ ਕਿਸੇ ਗਿਆਨ ਦੀ ਕੋਈ ਨਿੰਦਿਆ ਹੋ ਰਹੀ ਹੈ ਸਿੰਧ ਜਿਹੜਾ ਲਫ਼ਜ਼ ਹੈ ਨਾ ਇੱਕ ਬੂੰਦ ਤਨ ਪਰ ਤਨ ਮਨ ਦੇਵੂੰ ਜੇ ਮਤ ਦੇ ਕਲਾਲੀ ਦੇ ਐਸੀ ਕੋਈ ਚਰਚਾ ਨਹੀਂ ਹੋ ਰਹੀ ਐਸਾ ਕੋਈ ਗਿਆਨ ਨਹੀਂ ਜੋ ਇੱਕ ਬੂੰਦ ਭਰ ਵੀ ਕੋਈ ਕਿਸੇ ਨੂੰ ਰਸ ਦੇ ਰਿਹਾ ਹੋਵੇ ਜਾਂ ਦੇ ਨਹੀਂ ਰਿਹਾ ਕੋਈ ਨੂੰ ਅਸੀਂ ਨਿੰਦਿਆ ਕੀ ਹੋਣੀ ਹੈ ਨਿੰਦ ਬਿੰਦ ਨਹੀਂ ਜੀਓ ਨਾ ਜਿੰਦੋ ਨਾ ਜੀਵ ਹੈ ਨਾ ਜੀਓ ਹੈ ਨਾ ਜਿੰਦਾ ਨਾ ਬੁੱਧ ਹੈ ਨਾ ਮਨ ਨਾ ਤਾਂ ਗੋਰਖ ਨਾਮ ਆ ਛਿੰਦੋ ਨਾ ਗੋਰਖ ਹੈ ਕੋਈ ਗੋਰੀ ਰੱਖਣ ਵਾਲਾ ਚਿੱਤ ਨਾ ਮਾ ਛਿੰਦੋ ਹੈ ਨਾ ਮਨ ਹੈ ਨਾ ਚਿੱਤ ਹੈ ਨਾ ਤਦ
ਗੋਰਖ ਕਿਹਨੂੰ ਕਿਹਾ
ਗੋਰੀ ਰੱਖਿਆ ਕਰਨ ਵਾਲਾ ਚਿੱਤ
ਅੱਛਾ ਨਾ ਮਾ ਛਿੰਦੋ ਇਹਨਾਂ ਨੂੰ ਐ ਲੱਗਦਾ ਵੀ ਉਹ ਮਛਿੰਦਰ ਨਾਥ ਹੋਇਆ ਨਾ
ਆਹੋ ਆਹੋ ਉਹ ਵੀ ਠੀਕ ਹੈ ਉਹ ਹੋਏ ਨੇ ਉਹ ਵੀ ਨਹੀਂ ਹੈ ਉਹ ਵੀ ਨਹੀਂ ਚਲੋ ਅੱਗੇ ਆ ਗਿਆ ਨਾ ਪਹਿਲਾਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆ ਗਏ ਇਹ ਵੀ ਨਹੀਂ ਹਨ ਰਚਨਾ ਹੀ ਨਹੀਂ, ਰਚਨਾ ਹੋਊ ਤਾਂ ਹੀ ਹੋਣਗੇ।
ਨਾ ਤਦ ਗਿਆਨ ਧਿਆਨ ਕੁਲ ਉਪਤ, ਨਾ ਕੋ ਗਣਤ ਗਣਾਏਂਦਾ।
ਧਿਆਨ ਹੈ ਨਾ ਕੋਈ ਖੁੱਲਾ ਹੈ, ਨਾ ਕੋਈ ਉਤਪਤੀ ਹੈ, ਨਾ ਕੋਈ ਗਣਤ ਗਣਾਏਂਦਾ, ਨਾ ਕੋਈ ਗਿਣਤੀ ਹੈ, ਪੁੰਨ ਪਾਪ ਦੀ ਗੱਲ ਹੈ।
ਨਾ ਤਦ ਗਿਆਨ ਧਿਆਨ ਕੁਲ, ਕੁਲ ਕੀ ਹੁੰਦੀ ਹੈ ਜੀ?
ਛੋਟੀਆਂ ਦੀ ਕੁਲ, ਬੇਦੀਆਂ ਦੀ ਕੁਲ, ਇਹਨਾਂ ਦੀ ਐਦਬਾਂ ਦੀ ਕੁਲ, ਇਹਨਾਂ ਦੀਆਂ ਇੰਨੀਆਂ ਮਤਲਬ ਕੁਲਾਂ ਹੋ ਗਈਆਂ, ਇੰਨੀਆਂ ਪੀੜੀਆਂ ਹੋ ਗਈਆਂ, ਇਹ ਕੋਈ ਗਿਣਤੀ ਨਹੀਂ ਹੈ।
ਅੱਛਾ, ਨਾ ਕੋ ਗਣਤ ਗਣਾਏ ਦਾ, ਇਹ ਨਾ ਪੀੜੀਆਂ ਦੀ ਗਿਣਤੀ ਦੀ ਗੱਲ ਹੋ ਰਹੀ ਹੈ?
ਹਾਂ, ਪੀੜੀਆਂ ਦੀ ਗਿਣਤੀ ਹੁੰਦੀ ਨੀ, ਇੰਨੇ ਇਹਨਾਂ ਦੇ ਖਾਨਦਾਨ ਹੋ ਗਏ ਜੀ, ਇੰਨੀ ਇਹਨਾਂ ਦੀ ਗਿਣਤੀ ਹੋ ਗਈ, ਐਦਬਾਂ ਦੀ ਗਿਣਤੀ ਕਿੰਨੀ ਹੈ, ਇਹਨਾਂ ਦੀ ਗਿਣਤੀ ਕਿੰਨੀ ਹੈ।
ਠੀਕ ਹੈ, ਗਿਆਨ ਧਿਆਨ ਦਾ ਕੀ ਮਤਲਬ ਹੈ? ਗਿਆਨ ਹੁੰਦਾ ਨੀ ਉਸ ਸਮੇਂ ਅੰਦਰ ਜੀਵ ਦੇ?
ਅੰਦਰਲਾ ਗਿਆਨ ਗਿਆਨ ਨਹੀਂ ਹੁੰਦਾ।
ਅੱਛਾ ਜੀ,
ਗਿਆਨ ਉਹ ਹੈ ਜਿਹੜਾ ਕਿਸੇ ਨੂੰ ਅਸੀਂ ਦਿੰਦੇ ਹਾਂ ਬੋਲ ਕੇ, ਉਹਨੂੰ ਗਿਆਨ ਨਹੀਂ ਕਹਿੰਦੇ, ਅੰਦਰ ਨਾਮ ਹੁੰਦਾ।
ਠੀਕ ਹੈ ਜੀ, ਨਾਮ ਦਾ ਜ਼ਿਕਰ ਨਹੀਂ ਆਇਆ ਪਰ ਗਿਆਨ ਦੀ ਗੱਲ ਆ ਗਈ।
ਨਾਮ ਦਾ ਜ਼ਿਕਰ ਤਾਂ ਆ ਨਹੀਂ ਸਕਦਾ, ਨਾਮ ਵੀ ਗੁਪਤ ਹੁੰਦਾ, ਬਾਣੀ ਗੁਪਤ ਹੁੰਦੀ ਹੈ, ਉਦੋਂ ਗੁਪਤੀ ਬਾਣੀ ਪ੍ਰਗਟ ਹੁੰਦੀ ਹੈ। ਫਿਰ ਨਾਮ ਹੁਕਮ ਆਤਾ ਗਿਆ, ਉਦੋਂ ਹੁਕਮ ਹੈ ਨਹੀਂ, ਹੁਕਮ ਹੈ ਨਹੀਂ ਪਰ ਨਾਮ ਨਹੀਂ ਕਿਹਾ ਹੈ, ਨਹੀਂ ਗਿਆਨ ਹੈ ਨਹੀਂ, ਨਾਮ ਹੈਗਾ ਪ੍ਰਗਟ ਨਹੀਂ ਹੈ, ਨਾਮ ਦੀ ਚਰਚਾ ਨਹੀਂ ਹੋ ਰਹੀ, ਨਾਮ ਦੀ ਚਰਚਾ ਗਿਆਨ ਹੈ। ਹਾਂਜੀ,
ਵਰਣ ਭੇਖ ਨਹੀਂ ਬ੍ਰਾਹਮਣ ਖੱਤਰੀ, ਦੇਉ ਨਾ ਦੇਹੁਰਾ ਗਊ ਗਾਇਤਰੀ, ਓਮ ਜਗ ਨਹੀਂ ਤੀਰਥ ਨਹਾਵਣ, ਨਾ ਕੋ ਪੂਜਾ ਲਾਏਂਦਾ।
ਵਰਣ ਭੇਖ ਨਹੀਂ ਬ੍ਰਾਹਮਣ ਖੱਤਰੀ, ਨਾ ਕੋਈ ਬ੍ਰਾਹਮਣ ਹੈ ਨਾ ਖੱਤਰੀ ਹੈ, ਵਰਣ ਭੇਖ ਹੈ ਹੀ ਨਹੀਂ, ਉਦੋਂ ਵਰਣ ਭੇਖ ਜੇ ਹੈ ਨਹੀਂ ਤਾਂ ਪੈਦਾ ਕਿਹਨੇ ਕੀਤੇ, ਕਿਉਂ ਹੋਏ, ਕੀ ਥਿਊਰੀ ਸੀ, ਕਿਹਨੇ ਘੜੀ, ਕਿਉਂ ਘੜੀ। ਦੇਉ ਨਾ ਦੇਹੁਰਾ ਗਊ ਗਾਇਤਰੀ, ਨਾ ਕੋਈ ਦੇਹੁਰਾ ਹੈ, ਨਾ ਕੋਈ ਦੇਵ ਹੈ, ਨਾ ਕੋਈ ਗਊ ਹੈ, ਨਾ ਕੋਈ ਗਾਇਤਰੀ ਹੈ। ਤਾਂ ਪਾਠ ਸਭ ਬਣੋਟੀ ਚੀਜ਼ਾਂ ਨੇ ਬਾਅਦ ਚ ਬਣਾਈਆਂ ਆਦਮੀ ਦੀਆਂ। ਹੋਮ ਜਗ ਨਹੀਂ ਤੀਰਥ ਨਹਾਵਣ, ਨਾ ਕੋਈ ਹੋਮ ਕਰਦਾ, ਨਾ ਕੋਈ ਯੱਗ ਕਰਦਾ, ਨਾ ਕੋਈ ਤੀਰਥ ਹੈ, ਨਾ ਕੋਈ ਸੁਣਾਉਂਦਾ, ਨਾ ਕੋਈ ਪੂਜਾ ਲਾਉਂਦਾ, ਨਾ ਕਿਸੇ ਨੂੰ ਕੋਈ ਪੂਜਾ ਲਾਉਂਦਾ ਵੀ ਤੂੰ ਆਹ ਪੂਜਾ ਕਰ, ਉਹ ਕਰ, ਲਾਉਂਦਾ ਹੀ ਨਹੀਂ। ਇਹ ਸਭ ਹੈ ਆਦਮੀ ਦਾ ਬਣਾਇਆ ਹੋਇਆ ਪਰਮਜਾਲ।
ਗਊ ਗਾਇਤਰੀ ਦਾ ਕੀ ਅਰਥ ਹੁੰਦਾ ਜੀ?
ਗਾਇਤਰੀ ਦਾ ਮੰਤਰ ਹੈ।
ਹਾਂਜੀ,
ਗਊ ਮਤ ਹੈ, ਹਿੰਦੂ ਮਤ ਚ ਗਾਇਤਰੀ ਮੰਤਰ ਮਾਤਾ ਕਹਿੰਦੇ ਨਾ, ਮਤ ਮਾਤਾ ਹੁੰਦੀ ਹੈ, ਗਊ ਮਾਤਾ ਇਹਨਾਂ ਦੀ, ਇਹ ਮਤਲਬ ਹਿੰਦੂ ਮਤ।
ਅੱਛਾ ਜੀ,
ਗਾਇਤਰੀ ਮੰਤਰ ਹੈ ਉਹ ਜਿਹੜਾ ਪੜ੍ਹਦੇ ਨੇ ਨਾ, ਉਹ ਮਤ ਹੈ ਜਿਹਦੇ ਵਿੱਚ ਗਾਇਤਰੀ ਮੰਤਰ ਚੱਲਦਾ, ਜਿਹਦੇ ਵਿੱਚ ਗਾਇਤਰੀ ਮੰਤਰ ਨੂੰ ਪ੍ਰਮਾਣ ਕੀਤਾ ਹੋਇਆ, ਉਹ ਮਤ ਹੈ ਨੀ। ਹੁਣ ਜਿਹੜੀ ਕਹਿੰਦੇ ਨੇ ਉਹ ਮਤ ਹੈ ਪੁਰਾਣੀ ਹੈ, ਇਹ ਕਿਵੇਂ ਹੁਣ ਸ਼ੁਰੂ ਜਾਂ ਸ੍ਰਿਸ਼ਟੀ ਹੋਊ, ਹੁਕਮ ਤਾਂ ਹੋਊਗੀ, ਹੁਕਮ ਜਿਹੜਾ ਆ ਰਹੀ ਮਤ ਹੈ ਉਹ ਸਭ ਤੋਂ ਪਹਿਲੀ ਆਦਮਤ ਹੈ, ਇਹ ਕਹੂਗਾ ਇੱਥੇ ਤਾਂ ਹੈ ਨੀ। ਇੱਥੋਂ ਸਾਬਤ ਹੋਣਾ ਕਿ ਮਤ ਪਹਿਲਾਂ ਚੱਲੀ ਕਿਹੜੀ, ਸੰਸਾਰ ਕਿਹੜੀ ਬੁੱਧ ਨਾਲ ਪੈਦਾ ਹੋਇਆ, ਕਿਹੜੀ ਮਤ ਨਾਲ ਸੰਸਾਰ ਪੈਦਾ ਹੋਇਆ, ਉਹ ਮਤ ਆਦਮਤ ਹੈ, ਉਹ ਆਗੁਰਮਤ ਹੈ।
ਇਹਦੇ ਬਦਲ ਇਸ਼ਾਰਾ ਹੈ ਕਿ ਜਿਹਨੂੰ ਇਹ ਸਭ ਤੋਂ ਪੁਰਾਤਨ ਮਤ ਮੰਨਦੇ ਆ ਉਹ ਵੀ ਨਹੀਂ ਸੀ ਉਸ,
ਉਹ ਤਾਂ ਹੈ ਉਹ ਨੀ, ਇਹ ਤਾਂ ਕੱਲ ਬਣੀ ਹੈ, ਇਹ ਤਾਂ ਝੂਠ ਬੋਲੇ ਜਾਂਦੇ ਨੇ, ਇਹ ਤਾਂ ਸਾਰੀ ਦੋ ਢਾਈ ਤਿੰਨ ਹਜ਼ਾਰ ਸਾਲ ਦੀ ਮਤ ਹੈ, ਤਿੰਨ ਸਾਢੇ ਤਿੰਨ ਹਜ਼ਾਰ ਸਾਲ ਦੀ ਮਤ ਹੈ। ਹਾਂਜੀ,
ਨਾ ਕੋ ਮੁੱਲਾ ਨਾ ਕੋ ਕਾਜੀ, ਨਾ ਕੋ ਸ਼ੇਖ ਮਸਾਇਕ ਹਾਜੀ, ਰਈਅਤ ਰਾਓ ਨਾ ਹੋਮੇ ਦੁਨੀਆ, ਨਾ ਕੋ ਕਹਿਣ ਕਹਾਏਂਦਾ।
ਨਾ ਕੋ ਮੁੱਲਾ ਨਾ ਕੋ ਕਾਜੀ, ਨਾ ਕੋਈ ਮੁੱਲਾ ਨਾ ਕੋਈ ਕਾਜੀ ਹੈ, ਕਾਜੀ ਮੁੱਲਾ ਨਾ ਖੈਰ ਹੁਣ ਬੜੇ ਨੇ, 1400 ਸਾਲ ਦੀ ਗੱਲ ਹੈ। ਨਾ ਕੋ ਸ਼ੇਖ ਮਸਾਇਕ ਹਾਜੀ, ਨਾ ਕੋ ਹਜ ਕਰਨ ਜਾਣਾ, ਨਾ ਕੋ ਸ਼ੇਖ ਹੈ, ਸ਼ੇਖਾਂ ਦੀ ਐਸੀ ਸ਼ੇਖ ਨੇ ਜਿਵੇਂ ਸਾਡੇ ਬ੍ਰਾਹਮਣ ਨੇ, ਮਸਾਇਕ ਪੀਰ ਨੇ ਜਿਹੜੇ ਸ਼ਕਤੀਆਂ ਵਾਲੇ। ਰਈਅਤ ਰਹੋ ਨਾ ਹੋਮੇ ਦੁਨੀਆ, ਨਾ ਕੋਈ ਰਈਅਤ ਹੈ, ਰਿਆ ਹੈ, ਨਾ ਕੋਈ ਰਾਜਾ ਹੈ, ਆ ਹੋਮੇ ਵਾਲੀ ਦੁਨੀਆ ਹੈ ਨੀ, ਇਹ ਦੁਨੀਆ ਨਾ ਹੋਮੇ ਦੁਨੀਆ, ਆ ਹੋਮ ਹੰਕਾਰ ਤੋਂ ਪੈਦਾ ਹੋਈ ਹੋਈ ਦੁਨੀਆ ਸਾਰੀ, ਇਹਦੇ ਸਾਰੇ ਹੰਕਾਰੀ ਪੈਦਾ ਹੁੰਦੇ ਨੇ, ਹੰਕਾਰ ਤਿਆਗਣ ਆਏ ਹਾਂ ਅਸੀਂ, ਹੰਕਾਰ ਜ਼ਰੂਰ ਸੀ ਸਾਰਿਆਂ 'ਚ ਜਿਹੜੇ ਪੈਦਾ ਹੋਏ, ਥੋੜਾ ਬਹੁਤ ਉਹ ਹੰਕਾਰ ਭਰਮੇ, ਉਹ ਭਰਮ ਦਾ ਹੀ ਦੂਆ ਨੂੰ ਹੰਕਾਰ ਹੈ। ਨਾ ਕੋ ਕਹਿਣ ਕਹਾਂਦਾ, ਕੋਈ ਕਿਸੇ ਨੂੰ ਕੋਈ ਉਪਦੇਸ਼ ਨਹੀਂ ਦੇ ਰਿਹਾ, ਸਭ ਚੁੱਪ ਨੇ, ਅੰਤਰ ਧਿਆਨ ਨੇ, ਸਭ ਚੁੱਪ। ਹਾਂਜੀ,
ਭਾਉ ਨਾ ਭਗਤੀ ਨਾ ਸ਼ਿਵ ਸ਼ਕਤੀ, ਰਾਜਨ ਮੀਤ ਬਿੰਦ ਨਹੀਂ ਰਖਤੀ, ਆਪੇ ਸ਼ਾਹ ਆਪੇ ਵਣਜਾਰਾ, ਸੱਚੇ ਇਹੋ ਭਾਏਂਦਾ।
ਭਾਉ ਨਾ ਭਗਤੀ ਨਾ ਸਿਰਫ ਸ਼ਕਤੀ ਨਾ ਭਾਉ ਭਗਤੀ ਹੈ ਪ੍ਰੇਮਾ ਭਗਤੀ ਹੈ ਪ੍ਰੇਮਾ ਭਗਤੀ ਵੀ ਉਦੋਂ ਹੈ ਨਹੀਂ ਨਾ ਸ਼ਿਵ ਹੈ ਨਾ ਕੋ ਸ਼ਕਤੀ ਹੈ ਸ਼ਕਤੀ ਕੀ ਹੈ ਸ਼ਕਤੀ ਹੈ ਇੱਛਾ ਸ਼ਕਤੀ ਨਾ ਸ਼ਿਵ ਹੈ ਸ਼ਿਵ ਨੇ ਨਾ ਆਪਣੀ ਸ਼ਕਤੀ ਪੈਦਾ ਕੀਤੀ ਹੈ ਅਜੋ ਆਪਣੀ ਇੱਛਾ ਪੈਦਾ ਨਹੀਂ ਕੀਤੀ ਸ਼ਿਵ ਨੇ ਪੂਰਨ ਬ੍ਰਹਮ ਨੇ ਆਪਣੀ ਇੱਛਾ ਨਹੀਂ ਪੈਦਾ ਕੀਤੀ ਸ੍ਰਿਸ਼ਟੀ ਸਾਜਣ ਦੀ ਸਾਜਣ ਮੀਤ ਬਿੰਦ ਨਹੀਂ ਰੱਖਤੀ ਨਾ ਕੋਈ ਸਾਜਣ ਮੀਤ ਹੈ ਨਾ ਕੋਈ ਰਕਤ ਬਿੰਦ ਦੀ ਮੜੀ ਹੈ ਅਜੋ ਰਕਤ ਬਿੰਦ ਨਹੀਂ ਪੈਦਾ ਹੋਈ ਰਚਨਾ ਵਾਸਤੇ ਆਪੇ ਸਾਹ ਆਪੇ ਵਣਜਾਰਾ ਆਪੇ ਸਾਹ ਆਪੇ ਵਣਜਾਰਾ ਖਰੀਦਣ ਵਾਲਾ ਵੀ ਆਪ ਵੇਚਣ ਵਾਲਾ ਵੀ ਆਪ ਸੌਦਾ ਬੰਦਾ ਦੁਕਾਨ ਬੰਦ ਹੈ ਸੱਚੇ ਇਹੋ ਪਾਉਂਦਾ ਉਸ ਵੇਲੇ ਸੱਚੇ ਨੂੰ ਇਹੋ ਪਾਉਂਦਾ ਬਸ ਦੁਕਾਨ ਬੰਦ ਕੀਤੀ ਹੋਈ ਹੈ ਸਾਹ ਵਣਜਾਰਾ ਆਪੇ ਹੀ ਹੈ ਜੇ ਤਰ ਮਨ ਇਕੱਠੇ ਹੀ ਨੇ ਦੋਏ ਕੋਜਗਾ ਦੋਏ ਚੁੱਪ ਨੇ ਹਾਂਜੀ
ਵੇਦ ਕਿਤੇਬ ਨਾ ਸਿਮਰਤੀ ਸ਼ਾਸਤਰ ਪਾਠ ਪੁਰਾਣ ਉਦੈ ਨਹੀਂ ਆਸਤ ਕਹਿਤਾ ਵਕਤਾ ਆਪ ਅਗੋਚਰ ਆਪੇ ਅਲੱਖ ਲਖਾਏਂਦਾ
ਵੇਦ ਕਿਤੇਬ ਨਾ ਸਿਮਰਤ ਸ਼ਾਸਤਰ ਉਦੋਂ ਵੇਦ ਨੇ ਨਾ ਕਿਤੇਬ ਹੈ ਨਾ ਸਿਮਰਤ ਸ਼ਾਸਤਰ ਨੇ ਪਾਠ ਪੁਰਾਣ ਉਦੈ ਨਹੀਂ ਆਸਤ ਨਾ ਕੋਈ ਪੁਰਾਣਾ ਦਾ ਪਾਠ ਕਰਦਾ ਨਾ ਚੜ੍ਹਦਾ ਛਿਪਦਾ ਨਾ ਉਦੈ ਆਸਤ ਉਦੈ ਨਹੀਂ ਆਸਤ ਕਹਿਤਾ ਵਕਤਾ ਆਪ ਅਗੋਚਰ ਜਿਹੜਾ ਸੁਣਨ ਵਾਲਾ ਹੈ ਕਹਿਣ ਵਾਲਾ ਹੈ ਉਪਦੇਸ਼ ਕਰਨ ਵਾਲਾ ਹੈ ਉਹ ਆਪ ਹੈ ਆਪ ਅਗੋਚਰ ਹੈ ਆਪਣੇ ਅੰਦਰ ਤਾਂ ਹੈ ਅੱਗੋਂ ਦੇ ਅੱਗੋਂ ਉਹ ਗਿਆਨ ਦੀ ਗੱਲ ਕਰ ਰਿਹਾ ਕਿਤ ਬਰੇ ਪਰ ਪ੍ਰਗਟ ਨਹੀਂ ਕਰ ਰਿਹਾ ਉਹਨੂੰ ਆਪ ਤਾਂ ਅੱਗੋਂ ਤੋਂ ਅੱਗੋਂ ਚੱਲਦੀ ਹੈ ਉਹਦੇ ਅੰਦਰ ਗਿਆਨ ਦੀ ਗੱਲ ਸਮਝਦੀ ਵਿਚਾਰ ਦੀ ਅੱਗੋਂ ਤੋਂ ਅੱਗੋਂ ਪਰ ਉਹ ਕਿਸੇ ਨਾਲ ਨਹੀਂ ਗੱਲ ਕਰ ਰਿਹਾ ਆਪ ਵਿਚਾਰ ਰਿਹਾ ਕੀ ਕਰਨਾ ਹੈ ਗਾਹ ਅਗਲੀ ਪ੍ਰੋਗਰਾਮ ਨੂੰ ਵਿਚਾਰ ਰਿਹਾ ਜੋ ਉਹਨੇ ਕਰਨਾ ਹੈ ਪਰ ਕਰ ਕੁਛ ਨਹੀਂ ਰਿਹਾ ਪਲੈਨਿੰਗ ਤਾਂ ਬਣਾ ਰਿਹਾ ਕਰ ਕੁਛ ਨਹੀਂ ਰਿਹਾ ਚੁੱਪ ਕੀਤਾ ਹੋਇਆ ਹਾਂਜੀ
ਕਹਿਤਾ ਬਕਤਾ ਆਪ ਅਗੋਚਰ ਬਕਤਾ ਕਿਹੜੀ ਫਾਰਮ ਚ ਹੈ ਫਿਰ ਉਹ ਬਕਤਾ ਤਾਂ ਇੱਥੇ ਸਤਿਗੁਰ ਹੈ ਉਹਦਾ ਉਹਦਾ ਹੁਕਮ ਨੂੰ ਬਕਤਾ ਕਿਹਾ ਹੋਇਆ
ਹੁਕਮ ਬਕਤਾ
ਕਹਿਤਾ ਔਰ ਬਕਤਾ ਦੋ ਸ਼ਬਦ ਆ ਗਏ ਆਪਣੇ ਕੋਲ ਕਹਿੰਦਾ ਔਰ ਬਕਤ ਵਿੱਚ ਕੀ ਫਰਕ ਹੈ ਜੀ
ਕਹਿਤਾ ਅੰਦਰਲਾ ਬਕਤਾ ਮੂੰਹ ਨਾਲ ਪ੍ਰਗਟ ਕਰਦਾ ਬਕਤਾ ਕਹਿ ਕੇ
ਠੀਕ ਹੈ ਜੀ ਆਪ ਅਗੋਚਰ ਉਹ ਦੋਹੇ ਅਗੋਚਰ ਹੀ ਆ ਉਸ ਸਮੇਂ ਜੀ ਆਪੇ ਅਲੱਖ ਲਿਖਾਏ ਦਾ ਇਹਦਾ ਕੀ ਅਰਥ ਬਣਦਾ ਫਿਰ
ਆਪੇ ਅਲੱਖ ਪਰ ਲਿਖਾਏ ਦਾ ਉਦੋਂ ਲਿਖਾਊਗਾ ਜਦੋਂ ਪ੍ਰਗਟ ਹੋਊਗਾ ਆਪਣਾ ਆਪ ਆਪੇ ਹੀ ਉਹ ਪ੍ਰਗਟ ਕਰਦਾ ਯੂਨੀਆਂ ਚ ਇਹਨੇ ਆਪੇ ਆਉਣਾ ਆਪਣੇ ਵਿੱਚੋਂ ਪੈਦਾ ਕਰਨਾ ਜੋ ਕੁਛ ਕਰਨਾ ਸਾਚੇ ਤੋਂ ਪਵਨਾ ਪਿਆ ਪਵਨਾ ਇਹਦੇ ਵਿੱਚੋਂ ਹੀ ਪੈਦਾ ਹੋਣਾ ਸਾਚੇ ਚੋਂ ਹੀ ਬਾਹਰ ਆਉਣਾ ਪਵਨਾ ਆਕਾਸ਼ ਨਹੀਂ ਛੱਡਣਾ ਹਵਾ ਛੱਡ ਦੇਣੀ ਹਾਂਜੀ
ਜਾ ਤਿਸ ਭਾਣਾ ਤਾਂ ਜਗਤ ਉਪਾਇਆ ਬਾਜ ਕਲਾ ਆਡਾਨ ਰਹਾਇਆ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਮਾਇਆ ਮੋਹ ਵਧਾਏਂਦਾ
ਜਦੋਂ ਉਹਨੂੰ ਇੱਛਾ ਹੋਈ ਜਦੋਂ ਉਹਨੇ ਚਾਹਿਆ ਤਾਂ ਉਹਨੇ ਸੰਸਾਰ ਪੈਦਾ ਕਰ ਲਿਆ ਬਾਜ ਕਲਾ ਆਡਾਨ ਰਹਾਇਆ ਕਲਾ ਤੇ ਬਿਨਾ ਹੀ ਆਕਾਸ਼ ਦੇ ਵਿੱਚ ਹੈ ਸਾਰਾ ਬਾਜ ਕਲਾ ਹਾਲਾਂਕਿ ਇਹਦੇ ਵਿੱਚ ਕੋਈ ਕਲਾ ਨਹੀਂ ਹੈ ਆਪ ਰਹਿਣ ਦੀ ਰਚਨਾ ਵਿੱਚ ਸੰਸਾਰ ਤੇ ਆਕਾਸ਼ ਵਿੱਚ ਖੜੀ ਰਹਿਣ ਦੀ ਕੋਈ ਕਲਾ ਨਹੀਂ ਹੈ ਉਹਨੇ ਆਪਣੀ ਕਲਾ ਨਾਲ ਇਹ ਨਹੀਂ ਕਲਾ ਪਾਈ ਬੇਤੀ ਖੜੀ ਰਹੂਗੀ ਇਹਦੀ ਸ਼ਕਤੀ ਨਾਲ ਨਹੀਂ ਖੜਾ ਇਹਦੇ ਚ ਕਲਾ ਨਹੀਂ ਹੈ ਸੰਸਾਰ ਕਿਉਂਕਿ ਇੱਥੇ ਟਿਕੀ ਰਹੇ ਧਰਤੀ ਚ ਕੋਈ ਕਲਾ ਨਹੀਂ ਬਾਜ ਕਲਾ ਆਡਾਣ ਰਹਾਇਆ ਇਹ ਕਲਾ ਤੇ ਬਿਨਾ ਹੀ ਆਕਾਸ਼ ਖੜਾ ਚੰਦ ਪਰਬਤ ਮੇਵ ਨਹੀਂ ਬਿਨ ਥੰਮਾ ਗਗਨ ਰਹਾਇਆ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਆਇਆ ਮੋਹ ਵਧਾਏਂਦਾ ਬ੍ਰਹਮਾ ਵਿਸ਼ਨ ਮਹੇਸ਼ ਤਿੰਨ ਪ੍ਰਕਾਰ ਦੇ ਜੀ ਪੈਦਾ ਕਰ ਲੈ ਕਿਸੇ ਦਾ ਬ੍ਰਹਮਾ ਵਰਗਾ ਸੁਭਾਅ ਪੜ੍ਹਨਾ ਗਿਆਨ ਹਾਸਲ ਕਰਨਾ ਕਿਸੇ ਦਾ ਵਿਸ਼ਨ ਵਰਗਾ ਰਾਜ ਕਰਨਾ ਕਿਸੇ ਦਾ ਮਹੇਸ਼ ਵਰਗਾ ਸਾਧੂ ਬਣ ਕੇ ਜੰਗਲਾਂ 'ਚ ਫਿਰਨਾ ਇਹ ਤਿੰਨ ਪ੍ਰਕਾਰ ਦੇ ਸੁਭਾਅ ਨੇ ਇੱਕੋ ਆਦਮੀ ਦੇ ਕਿਸੇ ਪਾਸੇ ਨੂੰ ਚਲਾ ਜਾਵੇ ਮਾਇਆ ਮੋਹ ਵਧਾਏਂਦਾ ਪਰ ਤਿੰਨੇ ਮਾਇਆ ਮੋਹ ਵਧਾਏ ਰਹੇ ਨੇ ਬ੍ਰਹਮਾ ਵਿਸ਼ਨ ਮਹੇਸ਼ ਮਾਇਆ ਮੋਹ ਤਿੰਨੇ ਫਸੇ ਹੋਏ ਸਰੀਰ ਦਾ ਮੋਹ ਸਾਰਿਆਂ ਨੂੰ ਹੀ ਹੈ ਸਰੀਰ ਦਾ ਮੋਹ ਤਿਆਗਣ ਨੂੰ ਫਿਰਦੇ ਨੇ ਤਿਆਗਣ ਵਾਸਤੇ ਨੇ ਮੋਹ ਸਾਰਿਆਂ ਨੂੰ ਹੀ ਹੈ ਹਾਂਜੀ
ਵਿਰਲੇ ਕੋ ਗੁਰ ਸ਼ਬਦ ਸੁਣਾਇਆ ਕਰੀ ਕਰੀ ਦੇਖੇ ਹੁਕਮ ਸੁਭਾਇਆ ਖੰਡ ਬ੍ਰਹਿਮੰਡ ਪਾਤਾਲ ਅਰੰਭੇ ਗੁਪਤੋਂ ਪ੍ਰਗਟੀ ਆਏਂਦਾ
ਵਿਰਲੇ ਕੋ ਗੁਰ ਸ਼ਬਦ ਸੁਣਾਇਆ ਤੇ ਬਿਰਲੇ ਨੂੰ ਸਤਗੁਰ ਦਾ ਸ਼ਬਦ ਸੁਣਿਆ, ਬਿਰਲੇ ਕੋ ਗੁਰ ਸ਼ਬਦ ਸੁਣਾਇਆ, ਕਿਸੇ ਬਿਰਲੇ ਨੂੰ ਸੋਝੀ ਦਿੱਤੀ ਹੈ, ਦਿੰਦਾ ਉਹ ਫਿਰ ਕਰ ਕਰ ਦੇਖੇ ਹੁਕਮ ਸਮਾਇਆ, ਆਪ ਹੁਕਮ ਦੇ ਨਾਲ ਸਭ ਕੁਝ ਚਲਾ ਰਿਹਾ, ਕਿਸੇ ਬਿਰਲੇ ਨੂੰ ਇਹਦੀ ਸੋਝੀ ਵੀ ਹੁੰਦੀ ਹੈ ਵੀ ਹਾਂ ਉਹ ਚਲਾ ਰਿਹਾ। ਹੰਡ ਬ੍ਰਹਮੰਡ ਪਤਾਲ ਅਰੰਭੇ, ਹੰਡ ਬ੍ਰਹਮੰਡ ਪਤਾਲ ਬਣਾਉਣੇ ਸ਼ੁਰੂ ਕੀਤੇ ਨੇ, ਅਰੰਭੇ ਗੁਪਤੋਂ ਪ੍ਰਗਟ ਆਉਂਦਾ, ਗੁਪਤੋਂ ਪ੍ਰਗਟ ਸਰੂਪ ਦੇ ਵਿੱਚ ਆਉਣਾ ਸ਼ੁਰੂ ਕਰ ਦਿੰਦਾ। ਫਿਰ ਉਹ ਪਹਿਲਾਂ ਹੰਡ ਬ੍ਰਹਮੰਡ ਪਤਾਲ ਪੈਦਾ ਹੁੰਦੇ ਨੇ ਤਾਂ ਗੁਪਤੋਂ ਪ੍ਰਗਟ ਚੱਲਦਾ, ਫਿਰ ਜੂਨੀਆਂ ਪ੍ਰਗਟ ਹੁੰਦੀਆਂ ਨੇ। ਜਿੰਨਾ ਚਿਰ ਪਾਣੀ ਨਹੀਂ ਪੈਦਾ ਹੋ ਜਾਂਦਾ ਉਹਨਾਂ ਚਿਰ ਜੀਵ ਨਹੀਂ ਪੈਦਾ ਹੁੰਦਾ, ਹਵਾ ਦੇ ਵਿੱਚ ਜੀਵ ਨਹੀਂ ਪੈਦਾ ਹੁੰਦਾ। ਜਾਂ ਸਾਚੇ ਤੇ ਪਵਨਾ ਪਿਆ, ਪਵਨਾ ਤੇ ਜਲ ਕਿੰਨਾ ਚਿਰ ਚ ਹੋਇਆ, ਉਹ ਤੋਂ ਬਾਅਦ ਜੀਵ ਆਇਆ, ਫਿਰ ਜਲ ਦੇ ਨਾਲ ਸੰਪਰਕ ਕੀਤਾ ਉਹਨੇ।
ਠੀਕ ਹੈ, ਵਿਰਲੇ ਕੋ ਗੁਰ ਸ਼ਬਦ ਸੁਣਾਇਆ, ਇਹ ਭਗਤ ਹੈ ਜਿਹਨਾਂ ਨੂੰ ਸ਼ਬਦ ਸੁਣਿਆ?
ਹਾਂ, ਗੁਰਮੁਖ ਨੇ, ਇਹ ਭਗਤ ਨੇ।
ਵਿਰਲੇ ਕੋ ਗੁਰ ਨੇ ਸ਼ਬਦ ਸੁਣਾਇਆ ਕਿ ਗੁਰ ਦਾ ਸ਼ਬਦ ਸੁਣਾਇਆ?
ਗੁਰ ਸ਼ਬਦ ਸੁਣ ਆਇਆ, ਸੁਣ ਪਿਆ, ਉਹਦੇ ਖਾਲੀ ਚ ਪੈ ਗਈ ਗੱਲ।
ਪਰ ਗੁਰ ਸ਼ਬਦ ਕੀ ਹੈਗਾ? ਗੁਰ ਸ਼ਬਦ ਤੁਰਕੀ ਬਾਣੀ ਤਾਂ ਨਹੀਂ ਹੈ ਨਾ?
ਅੰਤਰਾਤਮਾ ਦੀ ਆਵਾਜ਼ ਤੁਰਕੀ ਬਾਣੀ ਹੁੰਦੀ ਹੈ।
ਅੱਛਾ,
ਇਹ ਸਾਰਿਆਂ ਦੇ ਵਿੱਚ ਹੀ ਹੈ, ਸਾਰੀਆਂ ਜੂਨਾਂ ਚ ਹੀ ਹੈ, ਕਿਸੇ ਨਾਲ ਹਰੇਕ ਪੌੜੀ ਚੜਦਾ, ਇਹ ਗੁਰ ਸ਼ਬਦ ਹੈ।
ਪਰ ਇਹ ਤਾਂ ਕਹਿੰਦੇ ਵਿਰਲੇ ਕੋ ਗੁਰ ਸ਼ਬਦ ਸੁਣਾਇਆ, ਇਹ ਤਾਂ ਆਪਣੀ ਗੱਲ ਹੋ ਰਹੀ ਹੈ ਫਿਰ ਭਗਤਾਂ ਦੀ।
ਖਜੂਨੀ ਦੀ ਗੱਲ ਹੈ ਇੱਥੇ ਆ ਕੇ, ਹੁਣ ਜਿਹੜੀ ਗੱਲ ਹੈ ਮਨੁੱਖਾ ਜੀ।
ਠੀਕ ਹੈ, ਵਿਰਲੇ ਕੋ ਗੁਰ ਸ਼ਬਦ ਸੁਣਾਏ ਫਿਰ ਭਗਤ ਹੈ ਜਿਹਨਾਂ ਨੂੰ ਸ਼ਬਦ ਸੁਣਦਾ ਹੈ ਜੀ।
ਆਹ ਜਿਹੜੀ ਗੱਲ ਹੋ ਰਹੀ ਹੈ ਤਾਂ ਮਨੁੱਖਾ ਜੂਨੀ ਦੀ ਗੱਲ ਹੋ ਰਹੀ ਹੈ, ਮਨੁੱਖਾ ਜੂਨੀ ਨੂੰ ਉਪਦੇਸ਼ ਹੈ ਨਾ।
ਪਰ ਇਹਦੇ ਅਰਥ ਆਪਾਂ ਕੀ ਕਰਾਂਗੇ? ਵਿਰਲੇ ਕੋ ਗੁਰ ਸ਼ਬਦ ਸੁਣਾਇਆ, ਗੁਰ ਨੇ ਸ਼ਬਦ, ਇੱਥੇ ਗੁਰ ਦੇ ਅਰਥ ਕੀ ਕਰਾਂਗੇ? ਪਰਮੇਸ਼ਰ,
ਗਿਆਨ ਦਾ ਸ਼ਬਦ, ਗੁਰ ਸ਼ਬਦ ਦਾ ਮਤਲਬ ਗਿਆਨ ਦਾ ਸ਼ਬਦ।
ਕਰੀ ਕਰੀ ਦੇਖਿਆ ਹੁਕਮ ਸਬਾਇਆ, ਇਹ ਕੌਣ ਦੇਖ ਰਿਹਾ ਹੁਣ? ਇਹ ਪਰਮੇਸ਼ਰ।
ਹਾਂ, ਸ੍ਰਿਸ਼ਟੀ ਨੂੰ ਪੈਦਾ ਕਰਦਾ, ਉਹ ਤਾਂ ਨਿਗਾਹ ਵੀ ਰੱਖਦਾ ਸਾਰੇ, ਉਹਨੇ ਕੰਟਰੋਲ ਵੀ ਕਰਨਾ, ਜਹਰ ਜੁਗ ਜੁਗ ਭਗਤ ਆਇਆ, ਜੁਗ ਤੇ ਭਗਤ ਵੀ ਪਾਉਣੇ ਨੇ, ਉਹਨੇ ਉਹ ਬੰਦੇ ਛਾਂਟੇ ਹੋਏ ਨੇ ਜਿਹਨਾਂ ਨੂੰ ਭਗਤ ਪ੍ਰਗਟ ਕਰਨਾ, ਜਿਵੇਂ ਸਕੂਲਾਂ ਦੇ ਵਿੱਚ ਬੱਚਿਆਂ ਤੇ ਨਿਗਾਹ ਰੱਖਦੇ ਨੇ ਜਿਹੜੇ ਇੰਟੈਲੀਜੈਂਟ ਹੁੰਦੇ ਨੇ,
ਠੀਕ
ਵੀ ਨਿਗਾਹ ਰੱਖੀ ਹੋਈ ਹੈ ਉਹਦੀ, ਇੰਟੈਲੀਜੈਂਟਾਂ ਦੇ ਉੱਤੇ ਨਿਗਾਹ ਰੱਖਦਾ, ਉਹਨਾਂ ਨੂੰ ਕੋਈ ਖਾਸ ਸਹੂਲਤਾਂ ਵੀ ਦਿੰਦਾ, ਉਹਨਾਂ ਚ ਫਿਰ ਗਾਹਾਂ ਪੈਦਾ ਕਰਨੇ ਨੇ, ਉਹਨਾਂ ਨੇ ਲੜਾਈ ਲੜਨੀ ਹੈ ਪਖੰਡਵਾਦ ਨਾਲ, ਤਿਆਰੀ ਕਰਕੇ ਲਿਆਉਂਦਾ ਪਹਿਲਾਂ ਤੇ ਉਹ, ਐਸੀ ਕੋਈ ਗੱਲ ਨਹੀਂ ਹੈ। ਹਾਂਜੀ,
ਖੰਡ ਬ੍ਰਹਮੰਡ ਪਤਾਲ ਇਹ ਜੜ ਹੈ ਜੀ?
ਖੰਡ ਬ੍ਰਹਮੰਡ ਜੜ ਨਹੀਂ ਹੈ, ਖੰਡ ਬ੍ਰਹਮੰਡ ਚੇਤਨ, ਪਤਾਲ ਜਿਹੜਾ ਹੈ ਆਕਾਸ਼ ਹੈ, ਇਹ ਆਕਾਸ਼ ਦੇ ਵਿੱਚ ਆ ਗਏ, ਖੰਡ ਬ੍ਰਹਮੰਡ ਬੱਲੋ ਨੂਰ ਪਾਇਆ, ਇਹ ਆਕਾਸ਼ ਦੇ ਵਿੱਚ ਨੇ, ਇਹ ਭਵਸਾਗਰ ਚ ਨੇ, ਪਤਾਲ ਉੱਥੋਂ ਪਤਾਲੇ ਹੈ ਇਹ, ਜੇ ਖੜ ਕੇ ਦੇਖਾਂਗੇ ਨਾ ਸੱਚਖੰਡ ਚ ਤਾਂ ਸਾਰਾ ਪਤਾਲੇ ਹੈ, ਇਹ ਉਹਦੇ ਅੰਦਰ ਹੈ, ਸਾਰੀ ਰਚਨਾ ਪਤਾਲ ਚ ਹੈ, ਉੱਥੇ ਪਾਤਾਲਪੁਰੀ ਜੈਕਾਰ ਕੇ ਹੈ, ਤਾਂ ਹੀ ਪਹਿਲਾਂ ਉਹ ਗਿਆਨ ਗੁਪਤ ਸੀ, ਸ਼ਬਦ ਗੁਪਤ ਸੀ, ਪ੍ਰਗਟ ਹੋਇਆ, ਉਹਦੀ ਇੱਛਾ ਗੁਪਤ ਸੀ, ਪ੍ਰਗਟ ਕੀਤੀ ਆਪਣੀ ਇੱਛਾ, ਪ੍ਰਗਟ ਹੋ ਗਿਆ।
ਫੇਰ ਖੰਡ ਬ੍ਰਹਮੰਡ ਪਤਾਲ ਦੀ ਰਚਨਾ ਫੇਰ ਬਾਅਦ ਚ ਹੋਈ ਹੈ?
ਬਾਅਦ ਚ ਹੋਊਗੀ ਜਾਂ ਗੁਪਤ ਪ੍ਰਗਟ ਹੋਊਗਾ, ਜਿੰਨੇ ਇੱਛਾ ਹੀ ਨਹੀਂ ਪ੍ਰਗਟ ਹੁੰਦੀ, ਰਚਨਾ ਕਿਵੇਂ ਹੋਜੂ? ਹਾਂਜੀ,
ਤਾਂ ਕਾ ਅੰਤ ਨਾ ਜਾਣੇ ਕੋਈ, ਪੂਰੇ ਗੁਰ ਤੇ ਸੋਝੀ ਹੋਈ, ਨਾਨਕ ਸਾਚ ਰਤੇ ਬਿਸਮਾਦੀ, ਬਿਸਮ ਭਏ ਗੁਣ ਗਾਇੰਦਾ।
ਉਹਦਾ ਅੰਤ ਨਹੀਂ ਕੋਈ ਜਾਣਦਾ, ਤਾਂ ਕਾ ਅੰਤ ਨਾ ਜਾਣੇ ਕੋਈ, ਸਾਰਾ ਗਿਆਨ ਉਹਦਾ ਨਹੀਂ ਦੱਸਿਆ ਜਾ ਸਕਦਾ, ਟੋਟਲ ਗਿਆਨ ਉਹਦੇ ਬਾਰੇ ਕੋਈ ਨਹੀਂ ਦੱਸ ਸਕਦਾ, ਪੂਰੇ ਗੁਰ ਤੇ ਸੋਝੀ ਹੋਈ, ਹਾਂ ਪੂਰੇ ਗੁਰ ਤੇ ਉਹਦਾ ਪਤਾ ਲੱਗਦਾ, ਪੂਰੇ ਗਿਆਨ ਉਹਦੀ ਹੋਣ ਦਾ ਤਾਂ ਪਤਾ ਲੱਗ ਜਾਂਦਾ, ਉਹਦੇ ਬਾਰੇ ਤਾਂ ਥੋੜੀ ਜੀ ਸੋਝੀ ਹੋ ਜਾਂਦੀ ਹੈ ਜ਼ਰੂਰ, ਪਰ ਉਹਦੇ ਟੋਟਲ ਉਹਦੇ ਬਾਰੇ ਨਹੀਂ ਪਤਾ ਲੱਗਦਾ। ਨਾਨਕ ਸੱਚ ਰਤੇ ਤੇ ਸਮਾਧੀ, ਨਾਨਕਾਂ ਨੇ ਜਿਹੜੇ ਸੱਚ ਦਾ ਰੰਗ ਚੜ ਗਿਆ, ਜਿਹਨਾਂ ਨੂੰ ਸੱਚ ਦਾ ਰੰਗ ਚੜ ਗਿਆ, ਉਹ ਬਿਸਮਾਦ ਚ ਲੈ ਜਾਂਦੇ ਨੇ, ਬਿਸਮ ਭਾਏ ਗੁਣ ਗਾਇਨ ਦਾ, ਉਹ ਬਿਸਮ ਬਿਸਮਾਦੀ ਹੋ ਕੇ ਫਿਰ ਗੁਣ ਗਾਇਨ ਕਰਦੇ ਨੇ, ਫਿਰ ਉਹ ਭੇਦ ਖੋਲਦੇ ਨੇ, ਮਨ ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੁਝਿਆ ਤਿਨ ਆਇਆ ਸਾਧ, ਪਰ ਜਿਹਨਾਂ ਬੁਝ ਲੈਣ ਉਹ ਗੱਲ ਨੂੰ ਗੁਰਬਾਣੀ ਜੀ ਨੂੰ, ਤੇ ਸਮਾਧੀ ਬਾਣੀ ਹੈ, ਬੁਝੇ ਤੇ ਉਹਦਾ ਟੇਸਟ ਆਉਂਦਾ, ਬੁਝਣ ਵਾਲੇ ਨੂੰ ਇਹਦਾ ਟੇਸਟ ਆਇਆ, ਬਿਨਾਂ ਬੁਝੇ ਪਸ਼ੂ ਢੋਰ, ਜਿਹਨਾਂ ਨੇ ਬੁਝੇ ਨੀ ਪਸ਼ੂ ਢੋਰ ਨੇ, ਉਹਨਾਂ ਨੂੰ ਇਹਦੇ ਸਵਾਦ ਦਾ ਨਹੀਂ ਪਤਾ। ਹਾਂਜੀ,
ਨਾਨਕ ਸਾਚ ਰਤੇ ਬਿਸਮਾਦੀ, ਬਿਸਮ ਭਏ ਗੁਣ ਗਾਇੰਦਾ। ਇਹ ਹੁਣ ਕਿਹਦੇ ਗੁਣ ਗਾ ਰਹੇ ਆ ਜੀ?
ਇਹ ਗੁਣ ਗਾ ਰਹੇ ਨੇ ਸੱਚ ਦੇ, ਪੂਰਨ ਬ੍ਰਹਮ ਦੇ, ਪੂਰਨ ਬ੍ਰਹਮ ਦੇ ਆਪਣੇ ਹੀ ਗੁਣ ਗਾ ਰਹੇ ਨੇ, ਹੋਰ ਕਿਹਦੇ ਗਾ ਰਹੇ ਨੇ? ਆਪੇ ਜਪ ਆਪਣਾ ਜਾਪ,
ਠੀਕ ਹੈ, ਆਪਣੀ ਭਗਤੀ ਉਹ ਕਰਨੀ ਹੈ ਜੀ।
ਹਾਂ ਆਪਣੀ ਭਗਤੀ ਹੋਈ ਹੈ, ਨਿਜ ਭਗਤੀ ਸੀਲਵੰਤੀ ਨਾਲ।
ਪਹਿਲਾਂ ਤਾਂ ਮਨ ਗੁਣ ਗਾ ਕੇ ਹਰੀ ਦੇ ਪੂਰਨ ਬ੍ਰਹਮ ਹੁੰਦਾ, ਜਦੋਂ ਪੂਰਨ ਬ੍ਰਹਮ ਹੋ ਜਾਂਦਾ ਫਿਰ
ਆਪਣੇ ਆਪਣੇ ਇੱਕ ਬਚਨੇ ਆਪਣੇ ਸਾਰੇ ਆ ਗਏ, ਮੈਂ ਮੇਰੇ ਨਹੀਂ ਆਪਣੇ।
ਪੂਰਨ ਬ੍ਰਹਮ ਵੀ ਕਿਸੇ ਦੇ ਗੁਣ ਗਾਉਂਦਾ ਫਿਰ?
ਜਿਹੜੇ ਪੂਰਨ ਬ੍ਰਹਮ ਸਾਰੇ ਨੇ ਉਹਨਾਂ ਦੇ ਗੁਣ ਗਾਉਣੇ ਨੇ, ਉਹ ਆਪਣੇ ਨੇ, ਉਹੀ ਤਾਂ ਆਪਣੇ ਨੇ। ਮਾਇਆ ਵਾਲੇ ਵੀ ਤਾਂ ਦੱਸਦੇ ਵਿੱਚ ਵੀ ਉਦੋਂ ਬ੍ਰਹਮਾ ਵਿਸ਼ਨੂੰ ਕੋਈ ਹੈ ਨੀ, ਇਹ ਨੀ ਹੈ, ਉਹ ਨੀ ਹੈ, ਉਹਨਾਂ ਨੇ ਵੀ ਤਾਂ ਗਾਏ ਦਿੱਤੇ, ਜਿਹੇ ਜੇ ਉਹਨਾਂ ਦੇ ਗੁਣ ਤੇ ਹੋ ਜੇ ਗਾਤੇ, ਗੁਣ ਤਾਂ ਜਿਹੇ ਜੇ ਉਹਨਾਂ ਦੇ ਤੇ, ਰਜੋ ਤਮੋ ਸਤ ਵਾਲਿਆਂ ਦੇ ਰਜੋ ਤਮੋ ਸਤ ਵਾਲੇ ਗਾਤੇ। ਉਹ ਪੰਸ ਵਜਾਉਂਦਾ ਸੀ, ਪੰਸੀ ਵਜਾਉਣ ਵਾਲੇ ਦਾ ਗੁਣ ਇੰਨਾ ਹੀ ਸੀ ਵੀ ਪੰਸ ਵਜਾਉਂਦਾ, ਉਹ ਗਵਾਲਾ ਸੀ, ਗਊਆਂ ਚਾਰਦਾ ਸੀ, ਇੰਨੀ ਉਹ ਸੀ ਗੱਲ ਦੱਸਤੀ ਉਹਦੀ, ਹੋਰ ਉਹਦਾ ਕੀ ਗੁਣ ਗਾਉਂਦੇ? ਹਾਂਜੀ,
ਇੱਥੇ ਮਾਰੂ ਮਹੱਲਾ ਪਹਿਲਾ ਦੇ 15ਵੇਂ ਸੋਲਹੇ ਤੇ ਮਾਰੂ ਮਹੱਲਾ ਦੱਖਣੀ ਦੇ 3ਰੇ ਸੋਲ ਦੀ ਸਮਾਪਤੀ ਹੈ ਜੀ।